فمحمدنا هو سيدنا فالعز لنا لإجابته الله والله والله والله.
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم بسم الله الرحمن الرحيم ونوحا إذ نادى من قبل فاستجبنا له فنجيناه وأهله من الكرب العظيم. اس تو پہلے جدوں نوح نے بھی سانو پکاریا سی سانو آواز دیتی سی فاستجبنا له تے اسی اودی بھی دعا قبول کر لی سی فنجيناه وأهله من الكرب العظيم تے اونوں تے اودے گھر والیاں نوں اسی وڈی مصیبت تو کڈ لیا سی. وَنَصَرْنَاهُ مِنَ الْقَوْمِ الَّذِينَ كَذَّبُوا بِآيَاتِنَا إِنَّهُمْ كَانُوا قَوْمَ سَوْءٍ فَأَغْرَقْنَاهُمْ أَجْمَعِينَ. تے اسی نوح دی مدد کیتی انہاں دی قوم دے انہاں لوکاں دے خلاف جو ساڈیاں آیتاں نوں جھوٹا کہہ رہے سن. إِنَّهُمْ كَانُوا قَوْمَ سَوْءٍ کوئی شک نہیں یہ سب پیڑے لوگ سن. فَأَغْرَقْنَاهُمْ أَجْمَعِينَ سارےاں نوں ہی ڈوب دیتا پانی دے وچ. وَدَاوُودَ وَسُلَيْمَانَ إِذْ يَحْكُمَانِ فِي الْحَرْثِ إِذْ نَفَشَتْ فِيهِ غَنَمُ الْقَوْمِ. تے داؤد تے سلیمان دا بھی حال جانو جدوں وہ دونوں فیصلہ کر رہے سن اس کھیتی دا اس فصل دا کہ جدے وچ قوم دیاں بکریاں وڑ کے چر گئیاں سن. وَكُنَّا لِحُكْمِهِمْ شاہدین اور اسی انہوں دے فیصلے دے وچ موجود سیں. ففہمناہا سلیمان تے اسی او دا جڑا صحیح فیصلہ سی جنی فیصلہ پہلے داؤد علیہ السلام نے کیتا لیکن انہوں دے بیٹے حضرت سلیمان علیہ السلام او بھی اتھے موجود سن تے انہوں نے کیا کہ ابا جی نہیں اس طرح نہیں اے اس طرح فیصلہ کرو. وکلن آتینا حکمم و علما اور اسی دوواں نوں دنائی بھی دیتی سی تے علم بھی دیتا سی. فسخرنا مع داؤد الجبال یسبحن والطیر اور اسی پہاڑاں نوں ہی داؤد دے حکم دے تابع کرتا سی تے پہاڑ بھی تے پرندے بھی انہاں دے نال اللہ تعالی دی تسبیح کردے سن. وکنا فاعلین اور اسی یہ کرنا ہی سی. وَعَلَّمْنَاهُ صَنَاةَ لَبُوسٍ لَكُمْ لِتُحْصِنَكُمْ مِنْ بَأْسِكُمْ اور اسی تاڑے واسطے جنگ دا لباس یعنی زرہ دا طریقہ سکھایا داؤد نو علیہ السلام تاکہ وہ تانوں بچاوے لڑائی دے نقصان تو. فَحَلَمْ تُمْ شَاكِرُونَ تو پھر تسی شکر کر دیو گے نہیں. ولی سلیمان الریح عاصفۃ تجری بامرہ الی الارض التی بارکنا فیہا اور اسی تیز نیری نو تیز ہوا نو بھی سلیمان دے تابع کیتا او دے حکم دے نال چلدی سی اس سرزمین ول اس علاقے ول جنوں اسی برکت والا بنایا سی یعنی شام دا علاقہ. وکنا بکل شیئن عالمین اور سانو سب پتے سن. ومن الشیاطین مَن يَغُوصُونَ لَهُ وَيَعْمَلُونَ عَمَلًا دُونَ ذَلِكَ اور شیطاناں نو یعنی جنہاں نو بھی اسی سلیمان دے تابع کیتا سی سلیمان دے متحد کیتا سی انہاں دے واسطے غوطے لاندے سن اور اس تو علاوہ ہور بھی بہت سارے کام کردے سن. وَكُنَّا حَافِظِينَ اور اسی سب ساڈی نظر سی اسی انہوں حفاظت کر رہے سعودی اور اسی نگرانی کر رہے سعودی. وَأَيُّوبَ اِذْ نَادَى رَبَّهُ انی مسنی ادرو و انت ارحم الراحمین اور ایوب نو بھی یاد کرو جدو انہوں نے بھی پکاریا اپنے رب نو کی کہہ کے پکاریا انی مسنی ادرو کہ ربا میں تکلیف پہنچی ہے بیمار ہو گیا سن بہت زیادہ جس میں کیڑے پہ گئے سن. و انت ارحم الراحمین اور تو سب تو زیادہ رحم کرنے والے ہیں. فاستجبنا لہ فکشفنا ما بہ من ضر تے اسی وہ دعا قبول کر لی اور ساری وہ تکلیف جڑی انہوں پہنچی ہوئی سی وہ تو دور کر دیتی. وہ آتے نہ ہو آلہ ہو مسلح ہوں ماں ہوں رحمت من عندنا. اور اسی وہ بال بچے پھر انہوں دے دیتے اور انہوں ورگے ہور بھی دیتے رحمت من عندنا اپنی مہربانی دے نال وذکر للعابدین اور بندیاں دے واسطے ایک نصیحت بنا کے ایک سبق بنا کے. و اسماعیلا و ادریسا و ذلکفل اور اسماعیل تے ادریس تے ذلکفل نو یاد کرو کل من الصابرین اس سب دے سب صبر کرنے والے سن. و ادخلناہم فی رحمتنا اسی انہاں ساریاں نو اپنی رحمت دے داخل کیتا انہم من الصالحین سچی گل ہے یہ سب نیک سن. و ظنونی اذ ذهب مغاضبا اور مچھلی والے نا بھی ذکر کرو انہوں بھی یاد کرو کہ جدو غصے چ آ کے اپنی قوم کو چلے گئے فزنا اللہ نقدر علیہ اور انہیں سمجھیا کہ سانو اس تے قابو نہیں فنادا فی الظلمات لیکن جدو اللہ تعالیٰ نے انہوں مچھلی دے پیٹ چ پہنچا دتا تو وہ مچھلی دے پیٹ دے نیریاں دے وچ انہوں نے پھر اپنے رب نو پکاریا. یہ سارے نادا نادا آ رہا ہے انہیں جدو پکاریا جدو انہیں میں بلایا سبق کی ہے کہ رب نو جدو بھی بلاواں گے رب ساری سنے گا. یہ ہے کہ اسی کنے خلوص نال کنے دل دے نال انہوں پکارنے ہیں. یہ بڑا ودیا واقعہ ایک صاحب نے سنایا کہ ایک عورت حج عمرے تے گئی بڈی عورت سی سوٹی اچھوں نے پھڑی سی تو انہیں حرف شریف جا کے اپنی سوٹی دے نال کنڈا کھڑکایا بوا کھڑکایا خانہ کعبہ دا کہ ربا بوا کھول بشیراں آئی ہو. باقی عورتیں ہسن لگ پہ کہ اس دین پاگل نہ ہوئے تھا بشیراں آئی ہو. تھوڑی دیر بعد پھر انہیں پھر ٹھک 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 کیتی تھی کہ بشیراں آئی ہو ربا بوا کھول تے دیکھیا کی کوئی بڑا بندہ آ گیا وہ کعبہ کھولیا پولیس آ گئی ہٹو بچو ہو گیا پوڑی لگ گئی تو بشیرہ اندر چلی گئی. یعنی اینی سخت سیکیورٹی دے وچ بھی اللہ تعالی نے انہیں دلوں رب نو پکاریا نا. سادہ عورت ان کو پتا نہیں کہ اندر کس نے جانا آندا کس بس یہ پتا ہے کہ رب دا کر رہے اور وہ چھوٹا جہا تو اور وہ جا ذہن یہ سی کہ رب اس گھر چ رہا تو میں وہ گھر آئی ہاں تو ہوں بوا کھولے تو میں وہ گھر جا اندر وڑا تو انہوں ملا. اللہ تعالیٰ نے انہوں اندر وڑ لیا وہ بوا کھلا دتا وہ اندر چلی گئی. تو گل ہے کہ اسی کنے ایک مخلص ہیں اپنے رب نو رب سمجھ کے انہوں پکارن دے وچ اودے کول منگن دے وچ. زیادہ دیر نہیں ہوئی سورت ابراہیم پڑھی سی اسی وہ فرمایا گیا سی وآتاکم من کل ما سألتموہ اسی دتا تانوں وہ سارے دے وچوں جڑا تسی منگیا. وَإِن تَعُدُّوا نِعْمَتَ اللَّهِ لَا تُحْصُوهَا اور تسی اگر اپنے رب دیاں نعمتاں نوں گننا چاہو تے تسی گن نہیں سکدے. اِنَّ الْإِنسَانَ لَظَلُومٌ كَفَّارٌ سچی گل ہے کہ انسان بڑا ظالم تے بڑا ناشکر ہے. تے سارے نبیاں دا ذکر کر کے انہیں بھی مینوں پکاریا انہیں بھی مینوں پکاریا انہیں بھی میرے کو منگیا انہیں کو منگیا میں سارے نوں دتا. فنادا فی الظلمات تو انہیں نیریاں دے وچوں پکاریا اللہ الہ الا انت ربا تیرے سوا کوئی عبادت لائق نہیں تو پاک ہے. انی کنتم من الظالمین سچ ہے کہ میں ہی ظلم کرنے والا چوسا میں ہی اپنے اتنے زیادتی کیتی تو بڑا مہربان ہے تو سارے دی سنتا ہے تیرے سوا کوئی عبادت دے لائق نہیں. فاستجبنا لہ تے اسی دعا سن لی ونجیناہ من الغم اور انہوں تکلیف چکڑ لیا. وکذالک ننجی المومنین اور اسی مومنہ نو اس نے ہی بچانے ہونے ہیں اس نے کڈنے ہونے ہیں مصیبتوں چوں. ਵਜ਼ਕਰੀਆ ਇਸ ਨਾਦਾ ਰੱਬਹੁ, ਤੇ ਜ਼ਕਰੀਆ ਨੂੰ ਵੀ ਯਾਦ ਕਰੋ ਜਦੋਂ ਉਹਨਾਂ ਨੇ ਵੀ ਪੁਕਾਰਿਆ ਆਪਣੇ ਰੱਬ ਨੂੰ, ਰੱਬੀ ਲਾ ਤਜ਼ਰਨੀ ਫਰਦਨ ਵਾਂਤ ਖੈਰ ਉਲ ਵਾਰਿਸੀਨ। ਹਜ਼ਰਤ ਜ਼ਕਰੀਆ ਅਲੈਹਿਸ ਸਲਾਮ ਵੀ ਔਲਾਦ ਸਨ, ਉਹਨਾਂ ਦੀ ਘਰਵਾਲੀ ਉਹ ਜਵਾਨੀ ਤੋਂ ਹੀ ਬਾਂਝ ਸੀ, ਬੱਚਾ ਪੈਦਾ ਨਹੀਂ ਸੀ ਕਰ ਸਕਦੀ, ਔਰ ਹੁਣ ਤਾਂ ਹਜ਼ਰਤ ਜ਼ਕਰੀਆ ਵੀ ਬੁੱਢੇ ਹੋ ਗਏ ਸਨ, ਲੇਕਿਨ ਯਕੀਨ ਦੇ ਨਾਲ ਉਹਨੇ ਪੁਕਾਰਿਆ ਕਿ ਰੱਬਾ ਤੂੰ ਦੇ ਸਕਣਾ ਤੇ ਦੇ ਮੈਂ। ਜ਼ਕਰੀਆ ਇਜ਼ ਨਾਦਾ ਰੱਬਹੁ ਰੱਬੀ ਲਾ ਤਜ਼ਰਨੀ ਫਰਦਨ, ਔਰ ਜ਼ਕਰੀਆ ਨੂੰ ਯਾਦ ਕਰੋ ਜਦੋਂ ਉਹਨੇ ਵੀ ਆਪਣੇ ਰੱਬ ਨੂੰ ਪੁਕਾਰਿਆ ਤੇ ਕਿਹਾ ਰੱਬਾ ਲਾ ਤਜ਼ਰਨੀ ਫਰਦਨ, ਮੈਨੂੰ ਇਕੱਲਾ ਨਾ ਛੱਡ, ਮੈਨੂੰ ਇਕੱਲਾ ਨਾ ਰਹਿਣ ਦੇ, ਵਾਂਤਾ ਖੈਰੁਲ ਵਾਰਿਸੀਨ, ਔਰ ਤੂੰ ਸਭ ਤੋਂ ਚੰਗਾ ਸਭ ਤੋਂ ਵੱਡਾ ਵਾਰਿਸ ਹੈ। ਜਿਹੜੀ ਬੰਦਾ ਔਲਾਦ ਲੈਂਦਾ ਨਾ ਵਾਰਸ ਬਣਾਉਣ ਵਾਸਤੇ, ਨਾਲੇ ਵੀ ਵਾਜ ਕੀਤਾ ਕਿ ਤੂੰ ਵਾਰਿਸ ਹੈ, ਲੇਕਿਨ ਬਹਰਹਾਲ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਅੱਲਾਹ ਤਾਲਾ ਉਹਨੂੰ ਕੋਈ ਪੁੱਤਰ ਦੇਵੇ, ਕਮ ਸੇ ਕਮ ਇੱਕ ਪੁੱਤਰ ਤਾਂ ਹੋਵੇ ਨਾ ਜਿਹੜਾ ਉਹਦੇ ਉਹਦੇ ਮਾਲ ਦਾ ਔਰ ਉਹਦੀ ਹੈਸੀਅਤ ਦਾ ਵਾਰਿਸ ਬਣੇ। ਫਸਤਾ ਜਬਨਾ ਲਹੂ, ਤੁਸੀਂ ਉਹਦੀ ਵੀ ਦੁਆ ਸੁਣ ਲਈ, ਬਾਬਾ ਹਬਨਾ ਲਹੂ ਯਾਹਿਆ, ਤੁਸੀਂ ਉਹਨੂੰ ਯਾਹਿਆ ਦੇ ਦਿੱਤਾ, ਪੁੱਤਰ ਦੇ ਦਿੱਤਾ ਜਿਹਦਾ ਨਾਮ ਯਾਹਿਆ ਸੀ। ਵਾ ਅਸਲਾਹ ਨਾ ਲਹੂ ਜ਼ੌਜਾ, ਔਰ ਉਹਨਾਂ ਦੀ ਬੀਵੀ ਦਾ ਜਿਹੜਾ ਬਾਂਝਪਣ ਸੀ ਕਿ ਉਹ ਬੱਚਾ ਪੈਦਾ ਨਹੀਂ ਸੀ ਕਰਦੀ, ਅਸੀਂ ਉਹ ਠੀਕ ਕਰਤਾ। ਅੱਲਾਹ ਤਾਲਾ ਹਰ ਬਿਮਾਰੀ ਨੂੰ ਠੀਕ ਕਰ ਸਕਦਾ, ਅਤੇ ਬਾਂਝਪਣ ਤਾਂ ਵੱਡੀ ਗੱਲ ਹੀ ਕੋਈ ਨਹੀਂ ਉਹਦੇ ਵਾਸਤੇ। ਔਰ ਇੱਥੋਂ ਯਾਦ ਰੱਖਣਾ ਚਾਹੀਦਾ ਸਾਨੂੰ, ਸਾਨੂੰ ਕੋਈ ਵੀ ਬਿਮਾਰੀ ਹੋਵੇ, ਅਸੀਂ ਸਮਝਦੇ ਹਾਂ ਜੀ ਕੈਂਸਰ ਲਾ ਇਲਾਜ ਬਿਮਾਰੀ ਹੈ, ਹੈਪੇਟਾਈਟਿਸ ਸੀ ਲਾ ਇਲਾਜ ਬਿਮਾਰੀ ਹੈ, ਬਾਂਝਪਣ ਲਾ ਇਲਾਜ ਬਿਮਾਰੀ ਹੈ। ਸ਼ਰਤ ਇੱਕੋ ਹੀ ਹੈ ਕਿ ਅਸੀਂ ਦਿਲ ਦੇ ਯਕੀਨ ਦੇ ਨਾਲ ਅੱਲਾਹ ਕੋਲ ਮੰਗੀਏ ਕਿ ਯਾ ਅੱਲਾ ਦੇ, ਤੂੰ ਕਿਸੇ ਕੋਲ ਲੈ ਕੇ ਨਹੀਂ ਦੇਣਾ, ਤੂੰ ਕਿਸੇ ਕੋਲ ਮੰਗ ਕੇ ਨਹੀਂ ਦੇਣਾ, ਤੈਨੂੰ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ, ਕੋਈ ਫਸਲ ਪੱਕੇ ਤਾਂ ਫਿਰ ਨਹੀਂ ਤੂੰ ਦੇਣਾ, ਤੇਰੇ ਹੁਕਮ ਨਾਲ ਫਸਲ ਵੀ ਪੱਕ ਜਾਂਦੀ ਹੈ ਅਤੇ ਫਲ ਵੀ ਪੱਕ ਜਾਂਦਾ, ਤੇਰੇ ਹੁਕਮ ਨਾਲ ਅੱਗ ਠੰਡੀ ਹੋ ਜਾਂਦੀ ਹੈ। ਇਬਰਾਹਿਮ ਅਲੈਹਿਸ ਸਲਾਮ ਦੀ ਉਹ ਵੀ ਪੜ੍ਹ ਕੇ ਆਇਆ ਸੀ, ਅਤੇ ਮੱਛਲੀ ਦੇ ਪੇਟ ਦੇ ਵਿੱਚੋਂ ਵੀ ਕੋਈ ਤੈਨੂੰ ਪੁਕਾਰੇ ਤਾਂ ਉਹਨੂੰ ਵੀ ਤੂੰ ਸੁਣਨਾ, ਇਹ ਯਕੀਨ ਹੋਵੇ ਸਾਨੂੰ। ਅਤੇ ਮੈਂ ਨਹੀਂ ਸਮਝਦਾ ਕਿ ਸਾਡੇ 'ਚੋਂ ਕੋਈ ਬੰਦਾ ਵੀ ਐਸਾ ਰਹਿ ਜਾਏਗਾ ਜਿਹਦੀ ਦੁਆ ਕਬੂਲ ਨਾ ਹੋਵੇ। ਅਸੀਂ ਸਾਰੇ ਮੁਸਤਜਾਬੁਦ ਦਾਵਾਤ ਹੈ, ਸਾਡੇ ਸਾਰਿਆਂ ਦੀ ਅੱਲਾ ਸੁਣਦਾ, ਯਾਨੀ ਇਹ ਖਿਆਲ ਕਰਨਾ ਕਿ ਮੈਂ ਬੜਾ ਗੁਨਾਹਗਾਰ ਆਦਮੀ ਹੈ, ਮੇਰੀ ਕਿੱਥੇ ਸੁਣਨੀ ਹੈ। ਇਹਦੇ ਨਾਲ ਸਾਡੇ ਮੌਲਵੀਆਂ ਦੀ ਬੜੀ ਦੁਕਾਨਦਾਰੀ ਚਮਕ ਗਈ, ਔਰ ਅਸੀਂ ਇਹ ਲੋਕਾਂ ਨੂੰ ਇਹ ਅਹਿਸਾਸ ਦਵਾਇਆ, ਇਹ ਇੰਪ੍ਰੈਸ਼ਨ ਦਿੱਤਾ ਕਿ ਤੁਸੀਂ ਗੁਨਾਹਗਾਰ ਬੰਦੇ ਹੋ ਅਤੇ ਸਾਡੇ ਕੋਲ ਦੁਆ ਕਰਾਇਆ ਕਰੋ ਅਤੇ ਸਾਨੂੰ ਨਜ਼ਰਾਨੇ ਪੇਸ਼ ਕਰਿਆ ਕਰੋ। ਸਾਡੀ ਦੁਕਾਨਦਾਰੀ ਤਾਂ ਚਮਕ ਗਈ, ਲੇਕਿਨ ਅਸੀਂ ਜਿਹੜਾ ਸਾਡਾ ਫਰਜ਼ ਸੀ, ਅੱਲਾਹ ਨੇ ਸਾਨੂੰ ਮੈਂਬਰ 'ਤੇ ਬਿਠਾਇਆ, ਅੱਲਾਹ ਨੇ ਸਾਨੂੰ ਆਪਣੇ ਪੈਗੰਬਰ ਦੇ ਮੁਸੱਲੇ 'ਤੇ ਖੜਾ ਕੀਤਾ, ਉਹਦਾ ਹੱਕ ਕੀ ਸੀ, ਅਸੀਂ ਲੋਕਾਂ ਨੂੰ ਅੱਲਾਹ ਨਾਲ ਜੋੜਦੇ, ਲੇਕਿਨ ਅਸੀਂ ਕੀ ਕੀਤਾ, ਅਸੀਂ ਕਿਹਾ ਨਹੀਂ ਨਹੀਂ ਤੁਸੀਂ ਗੁਨਾਹਗਾਰ ਹੋ। ਅੱਲਾਹ ਗੁਨਾਹਗਾਰ ਦੇ ਵੀ ਸੁਣਦਾ, ਨੇਕ ਦਾ ਰੱਬ ਵੀ ਅੱਲਾਹ ਹੀ ਹੈ ਅਤੇ ਗੁਨਾਹਗਾਰ ਦੇ ਰੱਬ ਦਾ ਰੱਬ ਵੀ ਅੱਲਾਹ ਹੀ ਹੈ। ਉਸ ਤੋਂ ਵੀ ਵੱਡਾ ਕੋਈ ਗੁਨਾਹਗਾਰ ਹੋਵੇ ਉਹਦਾ ਵੀ ਰੱਬ ਅੱਲਾਹ ਹੀ ਹੈ ਅਤੇ ਉਹਦੀ ਵੀ ਸੁਣਦਾ। ਇਹ ਗੱਲ ਪਹਿਲੇ ਬੰਨ ਲਓ ਅੱਜ ਮੇਰੀ ਤਰਫ, ਫਸਤਜਬਨਾ ਲਹੂ, ਅਸੀਂ ਉਹਦੀ ਦੁਆ ਸੁਣ ਲਈ, ਵਹਬਨਾ ਲਹੂ ਵਹਬਨਾ ਲਹੂ ਯਾਹਿਆ, ਔਰ ਅਸੀਂ ਉਹਨੂੰ ਯਾਹਿਆ ਦਿੱਤਾ, ਵਾਸਲਾਹਨਾ ਲਹੂ ਜ਼ੌਜਾ, ਅਸੀਂ ਉਹਨਾਂ ਦੀ ਬੀਵੀ ਨੂੰ ਸ਼ਿਫਾ ਦੇ ਦਿੱਤੀ, ਉਹਦੀ ਇਸਲਾਹ ਕਰ ਦਿੱਤੀ, ਉਹਨੂੰ ਠੀਕ ਕਰਤਾ। ਇਨਹੁਮ ਕਾਨੂ ਯੁਸਾਰਿਊਨ ਫਿਲ ਖੈਰਾਤ, ਇਹ ਸਾਰੇ ਦੇ ਸਾਰੇ ਨਿੱਕੀਆਂ ਦੇ ਵਿੱਚ ਅੱਗੇ ਵਧਣ ਵਾਲੇ ਸਨ। ਵਯਲ ਉਹਨਾਂ ਨਾਲ ਰਗਬਮ ਵ ਰਹਬਨ, ਜੇ ਸਾਨੂੰ ਪੁਕਾਰਦੇ ਸਨ ਰਗਬਤ ਦੇ ਨਾਲ, ਲਾਲਚ ਦੇ ਨਾਲ, ਉਮੀਦ ਦੇ ਨਾਲ, ਅਤੇ ਡਰਦਿਆਂ ਹੋਇਆ। ਵਕਾਨੂ ਲਨਾ ਖਾਸ਼ੀਨ, ਔਰ ਉਹ ਸਾਡੇ ਸਾਹਮਣੇ ਝੁਕਣ ਵਾਲੇ ਸਨ। ਵੱਲਤੀ ਆਸਨਤ ਫਰਜਹਾ, ਇਹ ਹੁਣ ਜ਼ਿਕਰ ਹੋ ਗਿਆ ਹਜ਼ਰਤ ਮਰੀਮ ਸਲਾਮੁਨ ਅਲੈਹਾ ਦਾ, ਔਰ ਉਹ ਜਿਹਨੇ ਆਪਣੀ ਸ਼ਰਮਗਾਹ ਦੀ ਹਿਫਾਜ਼ਤ ਕੀਤੀ। ਫਨਫਖਨਾ ਫੀਹਾ ਮਿਨ ਰੂਹਿਨਾ, ਔਰ ਅਸੀਂ ਉਹਦੇ 'ਚ ਆਪਣੀ ਰੂਹ 'ਚੋਂ ਫੂਕ ਦਿੱਤਾ, ਅਮਰ ਆ ਗਿਆ ਅੱਲਾਹ ਤਾਲਾ ਦਾ, ਰੂਹ ਅੱਲਾਹ ਤਾਲਾ ਦੀ ਦੇ ਅਮਰ ਵਾਸਤੇ ਇਸਤੇਮਾਲ ਹੁੰਦਾ ਨਾ, ਕਿ ਅੱਲਾਹ ਤਾਲਾ ਦੇ ਉਹ ਕੰਮ ਜਿਹੜੇ ਉਹ ਕੁਨ ਫਯਕੂਨ ਕਹਿ ਕਰਦਾ, ਉਹਨੂੰ ਕਹਿੰਦਾ ਹੋ ਜਾ ਤੇ ਹੋ ਜਾਂਦਾ। ਵੈਸੇ ਤਾਂ ਆਮ ਬੰਦਾ ਵੀ ਤੁਸੀਂ ਅਸੀਂ ਸਾਰੇ ਅੱਲਾਹ ਨੇ ਹੀ ਪੈਦਾ ਕੀਤੇ ਸਨ, ਲੇਕਿਨ ਉਹ ਅੱਲਾਹ ਤਾਲਾ ਨੇ ਇੱਕ ਖਾਸ ਪ੍ਰੋਸੀਜਰ ਦੇ ਨਾਲ ਪੈਦਾ ਕੀਤੇ, ਲੇਕਿਨ ਅੱਲਾਹ ਤਾਲਾ ਚਾਹੇ ਉਹ ਸਾਰੇ ਪ੍ਰੋਸੀਜਰ ਨੂੰ ਬਾਈਪਾਸ ਕਰਕੇ ਡਾਇਰੈਕਟ ਕਿਸੇ ਨੂੰ ਬੱਚਾ ਦੇ ਦੇਵੇ, ਸਭ ਕੁਝ ਉਹਦੇ ਵਾਸਤੇ ਮੁਮਕਿਨ ਹੈ। ਯਾਨੀ ਹੁਣੇ ਅਸੀਂ ਕੀ ਪੜਿਆ ਕਿ ਬਾਂਝ ਔਰਤ ਹੋਵੇ, ਅੱਲਾਹ ਤਾਲਾ ਉਹਦੀ ਇਸਲਾਹ ਕਰਕੇ ਉਸ ਤੋਂ ਬੱਚਾ ਪੈਦਾ ਕਰ ਸਕਦਾ, ਔਰ ਇਸ ਤਰ੍ਹਾਂ ਹੀ ਅੱਲਾਹ ਤਾਲਾ ਬਗੈਰ ਬਾਪ ਦੇ ਪੁੱਤਰ ਦੇ ਸਕਦਾ, ਬਾਪ ਦੇ ਬੱਚੇ ਬਗੈਰ ਬੱਚਾ ਪੈਦਾ ਕਰ ਸਕਦਾ। ਇਹ ਸਾਰੇ ਪ੍ਰੋਸੀਜਰ ਵੀ ਉਹਨੇ ਬਣਾਏ ਨੇ, ਅਤੇ ਜਦੋਂ ਉਹ ਚਾਹਵੇ ਆਪਣੇ ਕਿਸੇ ਪ੍ਰੋਸੀਜਰ ਨੂੰ ਬਾਈਪਾਸ ਕਰਕੇ ਤਾਂ ਵੱਡੇ ਤੋਂ ਵੱਡਾ ਕੰਮ ਕਰ ਲਵੇ, ਨਾ ਉਹਨੂੰ ਕੋਈ ਪੁੱਛ ਸਕਦਾ ਨਾ ਉਹਨੂੰ ਕੋਈ ਰੋਕ ਸਕਦਾ। ਵਜਾਲਨਾ ਹਾ ਵਬਨਾ ਹਾ ਆਇਤ ਅਲਿਲ ਆਲਮੀਨ, ਅਸੀਂ ਮਰੀਅਮ ਅਤੇ ਉਹਨਾਂ ਦੇ ਪੁੱਤਰ ਈਸਾ ਨੂੰ ਅਲੈਹਿਮ ਅਸਲਾਮ ਸਾਰਿਆਂ ਜਹਾਨਾਂ ਦੇ ਵਾਸਤੇ ਇੱਕ ਨਿਸ਼ਾਨੀ ਬਣਾ ਦਿੱਤਾ। ਇਨਾ ਹਾਜ਼ੀ ਉਮਤੁਕੁਮ ਉਮਤਮ ਵਾਹਿਦਤਨ, ਇਹ ਸਾਰੇ ਦੇ ਸਾਰੇ ਇੱਕੋ ਹੀ ਜਮਾਤ ਸਨ। ਵਾਨਾ ਰੱਬੁਕੁਮ, ਅਤੇ ਮੈਂ ਤੁਹਾਡਾ ਸਭ ਦਾ ਰੱਬ ਹਾਂ ਔਰ ਸਾਂਝਾ ਰੱਬ ਹਾਂ। ਫਅਬੁਦੂਨੀ, ਲਿਹਾਜ਼ਾ ਤੁਸੀਂ ਮੇਰੀ ਇਬਾਦਤ ਕਰਨਾ, ਸਿਰਫ ਮੇਰੇ ਹੀ ਬੰਦੇ ਬਣ ਕੇ ਰਹਿਣਾ। ਵਤਕਤਾ ਅਮਰਾ ਹੂੰ ਬਾਈ ਨਾ ਹੋ, ਲੇਕਿਨ ਇਹਨਾਂ ਨੇ ਆਪਣੇ ਮਾਮਲੇ 'ਚ ਇਖਤਲਾਫ ਕੀਤਾ, ਵੱਖਰੇ ਵੱਖਰੇ ਹੋ ਗਏ। ਕੁੱਲੂ ਨੇ ਲੈਣਾ ਰਾਜੂਨ, ਸਭ ਦੇ ਸਭ ਸਾਡੇ ਵਾਲੀ ਵਾਪਸ ਆਉਣ ਵਾਲੇ ਹਨ। ਫਮਈਆ ਅਮਲ ਮਿਨ ਸਵਾਲਿਹਾਤ ਮੂਮਿਨ ਫਰਾਰ ਕੁਫਰਾਨ ਵਾਲੇ ਸਾਹੀ ਹੀ, ਅਤੇ ਜਿਹੜਾ ਬੰਦਾ ਚੰਗੇ ਕੰਮ ਕਰੇਗਾ, ਸ਼ਰਤ ਕੀ ਹੈ, ਈਮਾਨ ਵਾਲਾ ਹੋਵੇ। ਫਲਾਂ ਕੁਫਰਾਨ ਵਾਲੇ ਸਾਹੀ ਹੀ, ਅਤੇ ਉਹਦੀ ਕੋਸ਼ਿਸ਼ ਨੂੰ ਕਦਰ ਦੀ ਨੰਗਾਲ ਦੇਖਿਆ ਜਾਏਗਾ, ਉਹਦੀ ਬੇਕਦਰੀ ਨਹੀਂ ਕੀਤੀ ਜਾਏਗੀ। ਵਈਨਾ ਲਹੂ ਕਾਤਬੂਨ, ਔਰ ਅਸੀਂ ਤਾਂ ਸਾਰੇ ਅਮਲਾਂ ਨੂੰ ਲਿਖਣ ਵਾਲੇ ਹਾਂ। ਵਹ ਹਰਾਮੁਨ ਅਲਾ ਕਰੀਅਤਿਨ ਅਹਲਕ ਨਾਹਾ ਅੰਨਹੁਮ ਲਾ ਯਰਜੂਨ, ਸਵਾਲ ਪੈਦਾ ਹੁੰਦਾ ਨਾ ਕਿ ਅੱਲਾਹ ਤਾਲਾ ਨੇ ਨੂਹ ਅਲੈਹਿ ਇਸਲਾਮ ਦੀ ਕੌਮ ਨੂੰ, ਹੂਦ ਅਲੈਹਿ ਇਸਲਾਮ ਦੀ ਕੌਮ ਨੂੰ, ਸਾਲੇ ਅਲੈਹਿ ਇਸਲਾਮ ਦੀ ਕੌਮ ਨੂੰ, ਲੂਤ ਅਲੈਹਿ ਇਸਲਾਮ, ਸ਼ੈਬ ਅਲੈਹਿ ਇਸਲਾਮ ਦੀ ਕੌਮਾਂ ਨੂੰ ਅਤੇ ਫਿਰੌਨ ਨੂੰ ਤਬਾਹ ਕਰਤਾ, ਮਾਰ ਦਿੱਤਾ। ਸਵਾਲ ਪੈਦਾ ਹੁੰਦਾ ਥੋੜ੍ਹੇ ਜਿਹੇ ਹੋਰ ਮੌਕਾ ਦਿੰਦੇ ਤਾਂ ਸ਼ਾਇਦ ਉਹ ਇਮਾਨ ਲੈ ਆਉਂਦੇ, ਸ਼ਾਇਦ ਬੰਦੇ ਪੁੱਤਰ ਬਣ ਜਾਂਦੇ। ਇਹੋ ਜਿਹੀ ਆਇਤਾਂ ਜਿਹੜੀਆਂ ਆਉਂਦੀਆਂ, ਇਹਦਾ ਮਤਲਬ ਹੁੰਦਾ ਕਿ ਅੱਲਾਹ ਤਾਲਾ ਦਾ ਇਲਮ ਕਾਮਿਲ ਹੈ, ਉਹਦਾ ਤਜਰਬਾ ਵੀ ਕਾਮਿਲ ਅਤੇ ਇਲਮ ਵੀ ਕਾਮਿਲ, ਔਰ ਉਹ ਇਹ ਕਹਿ ਰਿਹਾ ਕਿ ਅਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਟਾਈਮ ਦਿੰਦੇ ਅਤੇ ਉਹਨਾਂ ਨੇ ਹੁਣ ਨਹੀਂ ਸੀ ਮੰਨਣਾ। ਬਹਰਾਮੁਲ ਆਲਾ ਕਰੀਅਤਿਨ ਅਹਲਕ ਨਾ ਹਾ, ਔਰ ਜਿਹੜੀਆਂ ਵੀ ਬਸਤੀਆਂ ਦੇ ਰਹਿਣ ਵਾਲਿਆਂ ਨੂੰ ਅਸੀਂ ਤਬਾਹ ਕੀਤਾ, ਜਾਂ ਜਿਹੜੀਆਂ ਬਸਤੀਆਂ ਵੀ ਅਸੀਂ ਤਬਾਹ ਕੀਤਾ, ਉਹਨਾਂ ਦੇ ਰਹਿਣ ਵਾਲੇ ਕਦੀ ਵੀ ਵਾਪਸ ਆਉਣ ਵਾਲੇ ਨਹੀਂ ਸਨ। ਹੱਤਾ ਇਜ਼ਾ ਫੁਤਿਹਤ ਯਾਜੂਜੂ ਵਾ ਮਾਜੂਜੂ ਵਹੁਮ ਮਿਨ ਕੁੱਲੀ ਹਦਬ ਯਨਸਲੂਨ, ਇੱਥੋਂ ਤੱਕ ਤੇ ਯਾਜੂਜ ਮਾਜੂਜ ਜਿਨ੍ਹਾਂ ਦਾ ਜ਼ਿਕਰ ਸੂਰਤ ਕਹਫ ਦੇ ਚ ਆਇਆ ਸੀ ਹਫਜ਼ੁਲ ਕਰਨੈਨ ਦੇ ਵਾਕੇ ਦੇ ਵਿੱਚ, ਉਹ ਖੋਲ ਦਿੱਤੇ ਜਾਣ, ਇੱਥੋਂ ਤੱਕ ਕਿ ਯਾਜੂਜ ਮਾਜੂਜ ਖੋਲ ਦਿੱਤੇ ਜਾਣ, ਔਰ ਉਹ ਹਰ ਉੱਚੀ ਥਾਂ ਤੋਂ ਨੀਚੇ ਥੱਲੇ ਦੌੜਦੇ ਹੋਏ ਆ ਰਹੇ ਹੋਣ। ਇਹ ਕਿਆਮਤ ਦਾ ਕੁਰਬੇ ਕਿਆਮਤ ਦਾ ਕਿਉਂਕਿ ਜ਼ਿਕਰ ਹੈ, ਕਿਆਮਤ ਦੇ ਕੋਲ ਇਹ ਹੋਏਗਾ, ਲਿਹਾਜ਼ਾ ਯਾਨੀ ਕਿਆਮਤ ਵਾਲੇ ਦਿਨ ਤੱਕ ਇਹਨੂੰ ਮੌਕਾ ਦਿੱਤਾ ਜਾਂਦਾ, ਫਿਰ ਵੀ ਇਹਨਾਂ ਨੇ ਨਹੀਂ ਸੀ ਮੰਨਣਾ ਅਤੇ ਇਮਾਨ ਨਹੀਂ ਸੀ ਲਿਆਉਣਾ। ਵਕਤ ਅਰਬ ਅਲ ਵਾਦੁਲ ਹੱਕ, ਅੱਲਾਹ ਦੇ ਸੱਚੇ ਵਾਅਦੇ ਦਾ ਵਕਤ ਕਰੀਬ ਆ ਗਿਆ, ਯਾਨੀ ਕਿਆਮਤ। ਫੈਜ਼ਾ ਹੀ ਸ਼ਾਖਿਜ਼ਤੁਨ ਅਬਸਾਰ ਉਲ ਲਜ਼ੀਨ ਕਫਰੂ, ਜਦੋਂ ਉਹ ਅਚਾਨਕ ਆ ਜਾਏਗੀ ਤੇ ਕਾਫਰਾਂ ਦੀਆਂ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਜਾਣਗੀਆਂ। ਯਾ ਵੈਲਨਾ, ਕਹਿਣਗੇ ਹਾਏ, ਕਦ ਕੁੰਨਾ ਫੀ ਗਫਲਤ ਮਿਨ ਹਾਜ਼ਾ, ਅਸੀਂ ਇਹ ਤੋਂ ਮੂੰਹ ਮੁੜੀ ਰੱਖਿਆ। ਬਲ ਕੁੰਨਾ ਜ਼ਾਲਿਮੀਨ, ਬਲਕਿ ਸੱਚੀ ਗੱਲ ਹੈ ਅਸੀਂ ਆਪਣੇ ਆਪ ਤੇ ਜ਼ਿਆਦਤੀ ਕੀਤੀ। ਇਨਕੁਮ ਵਮਾ ਤਾਬੁਦੂਨ ਮਿਨ ਦੂਨਿਲਾਹ ਹਸਬੁ ਜਹੰਨਮ, ਕਾਫਰੋ ਉਸ ਦਿਨ ਤੁਸੀਂ ਤੇ ਉਹ ਸਾਰੇ ਜਿਹਨਾਂ ਦੀ ਤੁਸੀਂ ਅੱਲਾਹ ਨੂੰ ਛੱਡ ਕੇ ਇਬਾਦਤ ਕਰਦੇ ਹੋ, ਇਹਨਾਂ ਸਭ ਦਾ ਟਿਕਾਣਾ ਇਹ ਸਭ ਜਹੰਨਮ ਵੀ ਸੁੱਟੇ ਜਾਣਗੇ, ਉੱਥੇ ਬਲਣਗੇ। ਅੰਤੁਮ ਲਹਾ ਵਾਰਿਦੂਨ, ਔਰ ਤੁਸੀਂ ਉਹਦੇ ਵਿੱਚ ਦਾਖਲ ਹੋ ਕੇ ਰਹੋਗੇ। ਲਉ ਕਾਨਾ ਹਾਉਲਾਈ ਆਲਿਹਤਨ ਮਾ ਵਾਰਦੂਹਾ, ਔਰ ਅਗਰ ਇਹ ਜਿਹਨਾਂ ਨੂੰ ਤੁਸੀਂ ਖੁਦਾ ਤੋਂ ਇਲਾਵਾ ਇਬਾਦਤ ਦੇ ਲਾਇਕ ਸਮਝ ਆਇਆ, ਵਾਕਈ ਖੁਦਾ ਹੁੰਦੇ ਤੇ ਕਦੀ ਅੱਗ 'ਚ ਨਾ ਪੈਂਦੇ। ਵਕੁੱਲੁਨ ਫੀਹਾ ਖਾਲਿਦੂਨ, ਔਰ ਇਹ ਸਾਰੇ ਸਾਰੇ ਹਮੇਸ਼ਾ ਉੱਥੇ ਰਹਿਣ ਦੇ। ہمیشہ اتھے رہن گے. لہم فیہا زفیرن وہم فیہا لا یسمعون. او دے بھی چونہ دا چیخنا چلانا ہوئے گا, کھپ پان گے اور اتھے سنن گے کچھ نہیں, کچھ بھی سن نہیں سکن گے. ان الذین سبقت لہم من الحسنہ اولائک عنہا مبعدون. سچی گل ہے کہ ساڈے والوں پلائی خیر انہوں نے پہنچے گا جنہوں دے واسطے ساڈے طرفوں خیر دا کلمہ بھی نکل چکیا ہوئے گا. یعنی اللہ تعالیٰ دے فیصلے او پکے فیصلے ہیں. اللہ تعالیٰ دے واسطے گزرے زمانہ بھی اس طرح ہی ہے جس طرح سامنے نظر کو جو کچھ آ رہا ہے وہ زمانہ ہے, اور جس طرح یہ زمانہ اس طرح جو کچھ کل نو ہونا ہے وہ زمانہ ہے. جس طرح کمپیوٹر دے وچ اسی پری ویو ویکھ دے لے نا کہ جڑا میں ٹائپ کر رہا ہوں, پھر دیکھا وہ ایل سی ڈی ول مانیٹر ول کہ یہ خط کس طرح کا آئے گا, یہ چیز کس طرح نظر آئے گی. تو اللہ تعالیٰ کے سامنے پری ویو بھی ہے, وہ واسطے زمانے تین نہیں, ماضی حالت مستقبل. وہ واسطے زمانہ ایکو ہی ہے, سب دا سب حال ہے وہ سامنے, ہر وقت سامنے. جو کچھ ہو چکیا انہوں بھی دیکھ رہا, تو جو کل نو ہوئے گا انہوں بھی اللہ پاک دیکھ رہا. لا یسمعون حسیسہا وہم فی ما اشتہت انفسہم خالدون. او تا جہنم دی کوئی پنک بھی نہیں پان گے, اور جڑی گلاں جڑیاں چیزاں انہاں دی پسندیاں ہون گیاں وہ انہاں چ ہون گے ہمیشہ ہمیشہ رہن واسطے. لا یحزنہم الفزع الاکبر, اور وڈا غم انہوں پریشان نہیں کرے گا. لا یحزنہم الفزع الاکبر وتتلقاہم الملائکۃ, اور فرشتے انہوں کا استقبال کریں گے, انہوں نے لین آنگے اور کہیں گے ہادا یومکم الذی کنتم توعدون, اے جے وہی دن جتا تڑنا وعدہ کیتا گیا سی. یوم نطوی السماء کطی السجل للکتب, جس دن اسی اسمان نو لپیٹ لوانگے, کس نا کطی السجل للکتب, جس طرح کتاباں دے رجسٹر لپیٹ دیتے جانے. یعنی جس طرح اج کل دیا ساری کتابیں نے اس طرح نہیں سن پہلے کتاباں ہوں. ایک بندہ مصنف لکھ رہا, وہ لکھ کے گوند دے نال ایک صفحے دے تھلے ایک دوسرا صفحہ جوڑ دینا سی, پھر وہ تھلے تیسرا صفحہ جوڑ دینا سی, وہ تھلے چوتھا صفحہ جوڑ دینا سی, اور پھر انہوں لپیٹ لیا جانا سی. یہ کتاباں ہوں سن. کما بدا نہ اولا خلق نوئیدو, جس طرح اسی یہ سب کچھ بچھایا اس طرح اسی لپیٹ لواں گے. وعدہ نہ لینا, یہ ساڈا کیتا ہے وعدہ ہے جنہوں پورا کرنا اسی اپنے تے لازم کیتا ہے. انا کنا فاعلین, اور اسی انہوں ضرور کریں گے. ولقد کتبنا فی الزبور من بعد الذکر, اور اسی زبور شریف دے وچ, اسی زبور دے وچ مراد ہے حضرت داؤد علیہ السلام دے نازل ہونے والی کتاب زبور شریف. ولقد کتبنا فی الزبور من بعد الذکر, اور اللہ دے ذکر تو بعد اسی زبور دے وچ لکھ دیتا سی ان اللہ دا یرثہ عبادی الصالحون, کہ میرے زمین دے وارث تا صرف میرے نیک بندے ہی بنن گے. ان فی ھذا لبلاغ لقوم عابدین, اور میری عبادت کرنے والے بندیاں دے واسطے اس گل دے وچ بڑا زبردست پیغام ہے. وما ارسلناک الا رحمۃ للعالمین, اور اے پیغمبر صلی اللہ علیہ وسلم اسی تا تانو سارے جہاناں دے واسطے رحمت بنا کے بھیجیا. قل انما یوحا الی انما الہکم الہ واحد. عام طور تے اسی سمجھنے ہیں کہ شاید اسلام انہاں لوگوں دے واسطے صرف رحمت ہے جڑے انہوں منن گے اور اس تے عمل کریں گے, لیکن دوسرے پاسے اسی دیکھنے ہیں کہ دنیا دے وچ نیک بندے ایمان والے بندے کدی بھی اکثریت نہیں ہوئے, وہ ہمیشہ تھوڑے ہی رہے. تو جی یہ من لیا جاوے کہ اسلام سارا سارا آخرت واسطے, پھر یہ رحمت للمومنین ہوئے, نبی اکرم صلی اللہ علیہ وسلم رحمت للعالمین نہیں بڑھتے. نبی اکرم صلی اللہ علیہ وسلم رحمت للعالمین ہونا, سارے جہاناں دے واسطے رحمت ہونا, وہ کی مطلب ہے کہ نبی اکرم صلی اللہ علیہ وسلم نے جڑی اللہ نے انہوں نے زندگی دیتی 23 ਸਾਲ, ਯਾਨੀ ਪਹਿਲੀ ਵਹੀ ਤੋਂ ਬਾਅਦ 23 ਸਾਲ, ਔਰ ਇਹਦੇ ਵਿੱਚੋਂ 21 ਸਾਲਾਂ ਦੇ ਵਿੱਚ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ, ਅੱਲਾਹ ਦੇ ਪਿਆਰੇ ਪੈਗੰਬਰ ਨੇ, ਸਾਡੇ ਪਿਆਰੇ ਨਬੀ ਨੇ ਇੱਕ ਮਿਹਨਤ ਕਰਕੇ ਅੱਲਾਹ ਦੇ ਦੀਨ ਨੂੰ ਗਾਲਬ ਕਰਤਾ। ਉਹਦੇ ਗਾਲਬ ਕਰਨ ਦੇ ਨਤੀਜੇ ਕੀ ਹੋਇਆ? ਆਪ ਨੂੰ ਤਾਂ ਜਲਦੀ ਬੁਲਾ ਲਿਆ ਗਿਆ, ਆਪ ਦੀਆਂ ਗੁਲਾਮਾਂ ਨੇ, ਆਪ ਦੀਆਂ ਖਾਦਮਾਂ ਨੇ, ਹਜ਼ਰਤ ਉਮਰ ਨੇ ਔਰ ਹਜ਼ਰਤ ਉਸਮਾਨ ਨੇ, ਔਰ ਉਸ ਤੋਂ ਬਾਅਦ ਖਿਲਾਫਤ ਬਨੂ ਮਈਆ ਦੇ ਵਿੱਚ ਉਮਰ ਬਿਨ ਅਬਦੁਲ ਅਜ਼ੀਜ਼ ਨੇ ਰਜ਼ੀ ਅੱਲਾਹੁ ਤਾਲਾ ਅਨਹੁਮ ਔਰ ਰਹਿਮਹੁਲ੍ਲਾਹੁ ਤਾਲਾ, ਉਹਨਾਂ ਨੇ ਇੱਕ ਨਿਜ਼ਾਮ ਕਾਇਮ ਕੀਤਾ। ਹਜ਼ਰਤ ਉਮਰ ਰਜ਼ੀ ਅੱਲਾਹੁ ਤਾਲਾ ਨੇ ਵੈਲਫੇਅਰ ਦਾ ਨਿਜ਼ਾਮ ਕਾਇਮ ਕੀਤਾ ਕਿ ਸਭ ਦੀ ਬੁਨਿਆਦੀ ਜ਼ਰੂਰਤਾਂ ਇਹ ਇਸਲਾਮੀ ਰਿਆਸਤ ਦੇ ਜ਼ਿੰਮੇ, ਔਰ ਆਹਿਸਤਾ ਆਹਿਸਤਾ ਗੱਲ ਉਸ ਤੱਕ ਪਹੁੰਚ ਗਈ ਕਿ ਹਜ਼ਰਤ ਉਮਰ ਬਿਨ ਅਬਦੁਲ ਅਜ਼ੀਜ਼ ਰਹਿਮਤੁੱਲਾਹ ਅਲੈਹ ਦੇ ਜ਼ਮਾਨੇ 'ਚ ਲੋਕ ਜ਼ਕਾਤ ਲੈ ਕੇ ਗਲੀਆਂ 'ਚ ਫਿਰਦੇ ਰਹੇ ਅਤੇ ਜ਼ਕਾਤ ਵਸੂਲ ਕਰਨ ਵਾਲਾ ਕੋਈ ਨਹੀਂ ਸੀ। ਮੁਸਲਮਾਨਾਂ ਨੂੰ ਵੀ ਹਿਫਾਜ਼ਤ ਮਿਲੀ ਅਤੇ ਕਾਫਰਾਂ ਨੂੰ ਵੀ ਹਿਫਾਜ਼ਤ ਮਿਲੀ। ਅਹਿਲੇ ਕਿਤਾਬ ਨੂੰ ਸਿਰਫ ਇੱਕ ਤਕਾਜ਼ਾ ਕੀਤਾ ਗਿਆ ਕਿ ਜੇ ਤੁਸੀਂ ਮੰਨਣਾ ਨਹੀਂ ਤਾਂ ਫਿਰ ਜ਼ਿੰਮੀ ਹੋ ਜਾਓ, ਤੁਸੀਂ ਟੈਕਸ ਦਿਓ, ਪੈਸੇ ਦਿਓ, ਖਰਚਾ ਕਰੋ ਅਤੇ ਆਪਣੀ ਹਿਫਾਜ਼ਤ ਲੈ ਲਓ ਸਾਡੇ ਕੋਲੋਂ, ਅਸੀਂ ਜ਼ਿੰਮੇਦਾਰ ਬਣ ਜਾਵਾਂਗੇ, ਤੁਹਾਡਾ ਜ਼ਿੰਮਾ ਲੈ ਲਵਾਂਗੇ। ਕੁਲ ਇਨਮਾ ਯੂਹਾ ਇਲਈਆ ਅਨਮਾ ਇਲਾਹੁਕੁਮ ਇਲਾਹੁਨ ਵਾਹਿਦ, ਕਹਿ ਦਿਓ ਏ ਨਬੀ ਸੱਲੱਲਾਹੁ ਅਲੈਹਿ ਵਸੱਲਮ ਕਿ ਮੇਰੇ ਵੱਲ ਤਾਂ ਵਹੀ ਆਉਂਦੀ ਹੈ ਕਿ ਤੁਹਾਡਾ ਖੁਦਾ, ਤੁਹਾਡੀ ਇਬਾਦਤ ਦੇ ਲਾਇਕ ਸਿਰਫ ਇੱਕੋ ਹੀ ਖੁਦਾ ਹੈ, ਯਾਨੀ ਰੱਬ ਤਾਲਾ। ਫਹਲਨ ਤੁਮ ਮੁਸਲਿਮੂਨ, ਤੁਸੀਂ ਮੰਨਦੇ ਹੋ ਕਿ ਨਹੀਂ? ਫਾਇਨ ਤਵੱਲੋ, ਤੇ ਫਿਰ ਅਗਰ ਇਹ ਲੋਕ ਮੂੰਹ ਮੋੜ ਲੈਣ, ਫਕੁਲ ਆਜ਼ਨ ਤੁਮ ਵਾਲਾ ਸਵਾ, ਤੇ ਫਿਰ ਤੁਸੀਂ ਕਹਿ ਦੇਣਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਫਰਕ ਕੀਤੇ ਬਗੈਰ ਅੱਲਾਹ ਦਾ ਪੈਗਾਮ ਪਹੁੰਚਾ ਦਿੱਤਾ, ਵਾਰਨਿੰਗ ਦੇ ਦਿੱਤੀ ਹੈ। ਇਨ ਅਦਰੀ ਅਕਰੀਬੁਨ ਅੰਬਈ ਦੁਮ ਮਾਤੂ ਅਦੂਨ, ਇਹ ਨਹੀਂ ਮੈਨੂੰ ਪਤਾ ਕਿ ਜਿਸ ਚੀਜ਼ ਦਾ ਤੁਹਾਨੂੰ ਮੈਂ ਜਿਸ ਚੀਜ਼ ਤੋਂ ਡਰਾ ਰਿਹਾ, ਯਾਨੀ ਕਿਆਮਤ, ਉਹ ਜਲਦੀ ਹੈ ਜਾਂ ਕੁਛ ਦੂਰ ਹੈ। ਇਨਹੂ ਯਾਲਮੁਲ ਜਹਰ ਮਿਨ ਅਲ ਕੌਲ ਵਯਾਲਮੁ ਮਾ ਤਕਤੁਮੂਨ, ਕੋਈ ਸ਼ੱਕ ਨਹੀਂ ਕਿ ਅੱਲਾਹ ਤਾਂ ਉਸ ਗੱਲ ਨੂੰ ਵੀ ਜਾਣਦਾ ਜਿਹੜਾ ਤੁਸੀਂ ਉੱਚੀ ਬੋਲ ਕੇ ਕਹਿੰਦੇ ਹੋ, ਔਰ ਜਿਹੜੀ ਚੀਜ਼ ਵੀ ਤੁਸੀਂ ਲੁਕਾ ਕੇ ਰੱਖਦੇ ਹੋ ਦਿਲ 'ਚ ਕਹਿੰਦੇ ਹੋ, ਉਹਨੂੰ ਵੀ ਅੱਲਾਹ ਤਾਲਾ ਉਨਾ ਹੀ ਜਾਣਦਾ ਜਿੰਨਾ ਉੱਚੀ ਆਵਾਜ਼ 'ਚ ਕਹੀ ਹੋਈ ਅਤੇ ਖੁੱਲ੍ਹੀ ਗੱਲ ਤੇ ਜਾਣਦਾ। ਬਈ ਨਦਰੀ ਲਾ ਲਹੂ ਫਿਤਨਤ ਲਕੂਮ ਮਤਾਉਣ ਇਲਾਹੀਨ, ਇਹ ਜਿਹੜੀ ਅੱਲਾਹ ਤੁਹਾਨੂੰ ਮੋਹਲਤ ਦੇ ਰਿਹਾ, ਯਾਨੀ ਤੁਸੀਂ ਹੱਕਦਾਰ ਤਾਂ ਹੋ ਗਿਆ ਉਹ ਸਜ਼ਾ ਦੇ, ਇਹ ਜੋ ਅੱਲਾਹ ਤੁਹਾਨੂੰ ਮੋਹਲਤ ਦੇਈ ਜਾ ਰਿਹਾ, ਇਹ ਮੈਂ ਕੁਛ ਨਹੀਂ ਕਹਿ ਸਕਦਾ ਕਿ ਤੁਹਾਡੇ ਵਾਸਤੇ ਕੋਈ ਅਜ਼ਮਾਇਸ਼ ਹੈ ਜਾਂ ਅੱਲਾਹ ਤਾਲਾ ਤੁਹਾਨੂੰ ਕੁਛ ਦੁਨੀਆਂ ਦੇ ਵਿੱਚ ਵਰਤਨ ਦਾ ਸਮਾਨ ਦੇਣਾ ਚਾਹੁੰਦਾ ਹੈ ਕਿ ਥੋੜ੍ਹੀ ਜਿਹੀ ਬਹੁਤੀ ਹੋਰ ਐਸ਼ ਕਰ ਲਓ ਅਤੇ ਫਿਰ ਤੁਹਾਨੂੰ ਅਜ਼ਾਬ ਦੇਵੇ, ਇਹ ਮੈਂ ਕੁਛ ਨਹੀਂ ਕਹਿ ਸਕਦਾ। ਕਾਲ ਰੱਬਿਹਕੁਮ ਬਿਲ ਹੱਕ, ਅਤੇ ਪੈਗੰਬਰ ਨੇ ਫਰਮਾਇਆ ਰੱਬਾ ਹੱਕ ਦੇ ਨਾਲ ਫੈਸਲਾ ਕਰ ਦੇ, ਕੌਣ ਹੱਕ ਤੇ ਕੌਣ ਹੱਕ ਤੇ ਨਹੀਂ ਤੂੰ ਫੈਸਲਾ ਕਰ ਦੇ। ਰੱਬੁਨ ਅਰਰਹਿਮਾਨ ਮੁਸਤਾਨ ਵਲਾ ਮਾਤਾ ਸਿਫੂਨ, ਔਰ ਤੁਸੀਂ ਆਪਣੇ ਰੱਬ ਰਹਿਮਾਨ ਕੋਲੋਂ ਜਦੋਂ ਵੀ ਮਦਦ ਮੰਗੋਗੇ ਉਹ ਤੁਹਾਡੀਆਂ ਦੁਆਵਾਂ ਨੂੰ ਸੁਣੇਗਾ, ਕਬੂਲ ਕਰੇਗਾ, ਤੁਸੀਂ ਜੋ ਵੀ ਕਹੋ ਜੋ ਵੀ ਮੰਗੋ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਯਾ ਅਯੂਹ ਅੰਨਾਸ ਉਤਕੂ ਰੱਬਕੁਮ, ਲੋਕੋ ਆਪਣੇ ਰੱਬ ਕੋਲੋਂ ਡਰੋ। ਇੰਨਾ ਜ਼ਲਜ਼ਲਾ ਤਸਾਤ ਸ਼ਈਉਨ ਅਜ਼ੀਮ, ਕੋਈ ਸ਼ੱਕ ਨਹੀਂ ਕਿ ਕਿਆਮਤ ਦਾ ਜ਼ਲਜ਼ਲਾ, ਆਮ ਤੌਰ 'ਤੇ ਅਸੀਂ ਕਿਆਮਤ ਕਹਿੰਦੇ ਹਾਂ ਇਹਨੂੰ, ਲੇਕਿਨ ਇਹ ਦੋ ਤਿੰਨ ਚੀਜ਼ਾਂ ਜਿਹਨਾਂ ਨੂੰ ਕਿਆਮਤ ਅਸੀਂ ਕਹਿ ਦਿੰਦੇ ਹਾਂ। ਇੱਕ ਤਾਂ ਹੈ ਕਿ ਹਜ਼ਰਤ ਇਸਰਾਫੀਲ ਅਲੈਹ ਇਸਲਾਮ ਜਦੋਂ ਬਿਗਲ ਵਜਾਉਣਗੇ ਤਾਂ ਸਭ ਕੁਛ ਤਬਾਹ ਹੋ ਜਾਏਗਾ, ਇਹ ਪਹਿਲਾ ਮਰਲ ਹੈ। ਕੁਰਾਨ ਸ਼ਰੀਫ ਇਹਨੂੰ ਅਸਾ ਕਹਿੰਦਾ, ਉਹ ਕੜੀ, ਔਰ ਕਿਆਮਤ ਅਸਲ ਦੇ ਵਿੱਚ ਉਹ ਅਗਲਾ ਮਰਲ ਹੈ ਜਦੋਂ ਸਾਰੇ ਲੋਕ ਆਪਣੇ ਰੱਬ ਦੇ ਸਾਹਮਣੇ ਪੇਸ਼ ਕੀਤੇ ਜਾਣਗੇ, ਫੈਜ਼ਾ ਹੂੰ ਕਿਆਮ ਯਨਜ਼ੁਰੂਨ, ਔਰ ਉਹ ਦੇਖ ਰਹੇ ਹੋਣਗੇ ਆਪਣੇ ਰੱਬ ਨੂੰ। ਇਹ ਪਹਿਲੇ ਮਰਲ ਦਾ ਜ਼ਿਕਰ ਹੈ, ਇੰਨਾ ਜ਼ਲਜ਼ਲਾ ਤਾਂ ਸਾਤ ਸ਼ੈਉਨ ਅਜ਼ੀਮ, ਯਕੀਨਨ ਉਸ ਘੜੀ ਦਾ ਜ਼ਲਜ਼ਲਾ ਬਹੁਤ ਹੋਰੀਬਲ ਚੀਜ਼ ਹੋਗੀ ਔਰ ਬਹੁਤ ਖਤਰਨਾਕ ਔਰ ਬਹੁਤ ਭੈੜੀ ਸ਼ੈ ਹੋਗੀ, ਇੱਕ ਬਹੁਤ ਵੱਡਾ ਹਾਦਸਾ ਹੋਏਗਾ, ਬਹੁਤ ਬੜਾ ਵਾਕਿਆ ਹੋਏਗਾ। ਯੋਮਤ ਰੌਨਾ, ਜਦੋਂ ਤੁਸੀਂ ਉਹਨੂੰ ਦੇਖੋਗੇ, ਤਦਹਲੂ ਕੁੱਲੂ ਮੁਰਦਿਆਤ ਅੰਮਾ ਅਰਦਾਤ, ਹਰ ਦੁੱਧ ਪਿਆਉਣ ਵਾਲੀ ਆਪਣੇ ਬੱਚਿਆਂ ਨੂੰ ਦੁੱਧ ਪਿਆਉਣਾ ਭੁੱਲ ਜਾਏਗੀ। ਵਹ ਤਦਊ ਕੁੱਲੂ ਜ਼ਾਤ ਹਮਲੇ ਹਮਲਾ, ਔਰ ਹਮਲ ਵਾਲੀਆਂ ਦੇ ਹਮਲ ਡਿੱਗ ਪੈਣਗੇ, ਉਹਨਾਂ ਦੇ ਹਮਲ ਜ਼ਾਇਆ ਹੋ ਜਾਣਗੇ। ਵਤਰਨਾਸ ਸੁਕਾਰਾ, ਔਰ ਤੁਸੀਂ ਲੋਕਾਂ ਨੂੰ, ਇਨਸਾਨਾਂ ਨੂੰ, ਇੱਥੇ ਮੁਰਾਦ ਇਨਸਾਨਾਂ ਤੋਂ ਮਰਦ ਮਾਲੂਮ ਹੁੰਦੇ ਨੇ, ਸੁਕਾਰਾ ਨਸ਼ੇ ਦੀ ਹਾਲਤ ਦੀ ਦੇਖੋਗੇ। ਮਮਾ ਹੂੰ ਬੇ ਸੁਕਾਰਾ, ਹਾਲਾਂਕਿ ਉਹ ਨਸ਼ੇ 'ਚ ਹੋਣਗੇ ਨਹੀਂ, ਬਲਾ ਕਿੰਨਾ ਅਜ਼ਾਬ ਅੱਲਾਹ ਸ਼ਦੀਦ, ਅਸਲ ਦੇ ਵਿੱਚ ਅੱਲਾਹ ਦਾ ਅਜ਼ਾਬ ਬੜਾ ਸਖਤ ਹੈ। ਮਰਦਾਂ ਨੂੰ ਔਰਤਾਂ ਦੇ ਬਾਰੇ 'ਚ ਇੱਕ ਗੱਲ ਜਿਹੜੀ ਹੈ ਉਹ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜਿੰਨੀਆਂ ਵੀ ਜ਼ਿੰਦਾ ਚੀਜ਼ਾਂ ਨੇ ਉਹ ਸੈਲਸ ਨਾਲ ਬਣਦੀਆਂ, ਖਲੀਏ ਸੈੱਲ ਜੋ ਮਰਜ਼ੀ ਨਾਮ ਕਹਿ ਲਓ, ਉਹ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ ਸੈੱਲ। ਤੁਸੀਂ ਖੁਰਦਬੀਨ ਦੇ ਵਿੱਚ ਦੇਖਦੇ ਹੋ ਤਾਂ ਤੁਹਾਨੂੰ ਨਜ਼ਰ ਆਉਂਦੇ ਨੇ ਕਿ ਅੱਛਾ ਇਹ ਸੈੱਲ ਨੇ। ਸੈੱਲ ਦੇ ਮੋਟੇ ਮੋਟੇ ਤਿੰਨ ਹਿੱਸੇ ਨੇ, ਇੱਕ ਤਾਂ ਉਹਦੀ ਦੀਵਾਰ ਹੁੰਦੀ ਉਹਨੂੰ ਸੈੱਲ ਵਾਲ ਕਹਿੰਦੇ ਨੇ, ਉਹਦੇ ਵਿੱਚ ਫਿਰ ਇੱਕ ਮਾਦਾ ਹੁੰਦਾ ਜਿਹਨੂੰ ਪ੍ਰੋਟੋਪਲਾਸਮ ਕਹਿੰਦੇ ਨੇ, ਉਹਦੇ ਵਿੱਚ ਇੱਕ ਨਿਊਕਲੀਅਸ ਹੁੰਦਾ ਉਹਨੂੰ ਉਹਦਾ ਮਰਕਜ਼ਾ ਜਾਂ ਨਿਊਕਲੀਅਸ ਕਹਿੰਦੇ ਨੇ। ਇਸ ਨਿਊਕਲੀਅਸ ਨੂੰ ਅੱਗੇ ਫਿਰ ਦੇਖਿਆ ਗਿਆ, ਯਾਨੀ ਹਾਈ ਪਾਵਰ ਮਾਈਕਰੋਸਕੋਪ ਜਾਂ ਇਲੈਕਟ੍ਰੋਨ ਮਾਈਕਰੋਸਕੋਪ ਦੇ ਵਿੱਚ, ਅਤੇ ਇਹਦੇ ਵਿੱਚ ਵੀ ਬਹੁਤ ਕੁਝ ਨਜ਼ਰ ਆਇਆ। ਇਹਦੇ ਵਿੱਚ ਧਾਗੇ ਜਿਹਾ ਹੁੰਦੇ ਨੇ ਕੁਛ ਜੋੜੇ ਜੋੜੇ ਧਾਗਿਆਂ ਦੇ, ਧਾਗੇ ਜਿਹਾ ਮੈਂ ਕਹਿ ਰਿਹਾ, ਧਾਗੇ ਹੁੰਦੇ ਨਹੀਂ, ਉਹ ਧਾਗਿਆਂ ਦੇ ਜੋੜੇ ਜੋੜੇ ਹੁੰਦੇ ਨੇ, ਇਹਨਾਂ ਨੂੰ ਕ੍ਰੋਮੋਸੋਮ ਕਹਿੰਦੇ ਨੇ। ਇਹਨਾਂ ਨੂੰ ਹੋਰ ਜ਼ਿਆਦਾ ਤਾਕਤਵਰ ਮਾਈਕਰੋਸਕੋਪ ਵਿੱਚ ਦੇਖਿਆ ਗਿਆ ਤਾਂ ਫਿਰ ਇਹਦਾ ਵੀ ਸਟਰਕਚਰ ਨਜ਼ਰ ਆ ਗਿਆ, ਕਿਉਂ ਕੁਛ ਪੌੜੀਆਂ ਨਹੀਂ ਆ ਬਣੀਆਂ ਹੈ ਅੰਦਰ ਉਹਦੇ, ਅਤੇ ਉਹ ਜਿਹੜੇ ਨੇ ਉਹ ਕ੍ਰੋਮੋਸੋਮ ਦੇ ਨੇ। ਇਹਨੂੰ ਅੱਜ ਦੀ ਜ਼ਬਾਨ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਹ ਇਹਨਾਂ ਦੀ ਕ੍ਰੋਮੋਸੋਮ ਦੀ ਹੈਸੀਅਤ ਜ਼ਿੰਦਾ ਜਿਸਮ ਦੇ ਸੋਫਟਵੇਅਰ ਦੀ ਹੁੰਦੀ ਹੈ, ਜਿਸ ਤਰ੍ਹਾਂ ਕੰਪਿਊਟਰ ਦੇ ਦੋ ਹਿੱਸੇ ਨੇ, ਇੱਕ ਹਾਰਡਵੇਅਰ ਇੱਕ ਸੋਫਟਵੇਅਰ। ਹਾਰਡਵੇਅਰ ਨਜ਼ਰ ਆਉਂਦਾ, ਸੋਫਟਵੇਅਰ ਨਜ਼ਰ ਨਹੀਂ ਆਉਂਦਾ, ਲੇਕਿਨ ਹਾਰਡਵੇਅਰ ਦੀ ਸਕਰੀਨ ਉਹਦੀ ਐਲ ਸੀ ਡੀ ਤੁਹਾਨੂੰ ਉਹ ਹੀ ਦਿਖਾਏਗੀ ਜੋ ਉਹਦੇ ਵਿੱਚ ਸੋਫਟਵੇਅਰ ਹੋਏਗਾ, ਉਹਦਾ ਫੰਕਸ਼ਨ ਉਸ ਤਰ੍ਹਾਂ ਹੀ ਹੋਏਗਾ, ਉਹ ਕੰਮ ਉਸ ਤਰ੍ਹਾਂ ਹੀ ਕਰੇਗੀ। ਅਤੇ ਸਾਡਾ ਬਾਇਓਲੋਜੀ ਦਾ ਇਲਮ, ਸਾਇੰਸ ਦਾ ਇਲਮ ਸਾਨੂੰ ਇਹ ਦੱਸਦਾ ਕਿ ਇਨਸਾਨ ਦੇ ਹਰ ਸੈੱਲ ਦੇ ਵਿੱਚ 23 ਜੋੜੇ ਕ੍ਰੋਮੋਸੋਮ ਦੇ ਹੁੰਦੇ ਨੇ, ਯਾਨੀ 46 ਕ੍ਰੋਮੋਸੋਮ ਹੁੰਦੇ ਨੇ 23 ਜੋੜਿਆਂ ਦੀ ਸ਼ਕਲ 'ਚ। ਉਹਨਾਂ 23 ਜੋੜਿਆਂ 'ਚੋਂ 22 ਜੋੜੇ ਮਰਦ ਅਤੇ ਔਰਤ ਦੇ ਇੱਕੋ ਜਿਹਾ ਹੁੰਦੇ ਨੇ, ਐਕਸ 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 ਐਕਸ, ਯਾਨੀ ਜੋੜੇ ਦੋ ਹੁੰਦੇ ਨਾ, ਅਤੇ ਪਹਿਲਾ ਵੀ ਐਕਸ ਅਤੇ ਦੂਸਰਾ ਵੀ ਐਕਸ, ਹਰ ਇੱਕ ਦੇ ਵਿੱਚ, ਲੇਕਿਨ ਜਿਹੜਾ 23ਵਾਂ ਜੋੜਾ ਹੁੰਦਾ ਉਹਦੇ ਵਿੱਚ ਮਰਦ ਦੇ ਸੈੱਲ ਦੇ ਵਿੱਚ ਇੱਕ ਕ੍ਰੋਮੋਸੋਮ ਵਾਈ ਹੁੰਦਾ, ਯਾਨੀ ਉਹ ਜੋੜਾ ਐਕਸ ਵਾਈ ਹੁੰਦਾ। ਹੁਣ ਇਨਸਾਨ ਦੇ ਜਿਸਮ ਵਿੱਚ ਸੈੱਲ ਕਿੰਨੇ ਨੇ ਕੋਈ ਹੈ ਅੰਦਾਜ਼ਾ ਤੁਹਾਨੂੰ? ਇੱਕ ਜਗ੍ਹਾ ਮੈਂ ਪੜ੍ਹਿਆ ਕਿ 50 ਟ੍ਰਿਲੀਅਨ ਕ੍ਰੋਮੋਸੋਮ, 50 ਟ੍ਰਿਲੀਅਨ ਸੈੱਲ ਹੁੰਦੇ ਨੇ ਇਨਸਾਨ ਦੇ ਜਿਸਮ ਦੇ ਵਿੱਚ, 50 ਨਹੀਂ, 50,000 ਨਹੀਂ, 50 ਮਿਲੀਅਨ ਨਹੀਂ, 50 ਬਿਲੀਅਨ ਨਹੀਂ, 50 ਟ੍ਰਿਲੀਅਨ। ਹਜ਼ਾਰ 10,000 ਦਾ ਇੱਕ ਮਿਲੀਅਨ ਹੁੰਦਾ, ਯਾਨੀ 10 ਲੱਖ ਦਾ ਇੱਕ ਮਿਲੀਅਨ ਅਤੇ 1,000 ਮਿਲੀਅਨ ਦਾ ਇੱਕ ਬਿਲੀਅਨ, ਔਰ ਫਿਰ 1,000 ਬਿਲੀਅਨ ਦਾ ਇੱਕ ਟ੍ਰਿਲੀਅਨ। ਹਿਸਾਬ ਲਾਓ, ਕੈਲਕੂਲੇਟਰ ਕੱਢੋ ਅਤੇ ਦੇਖੋ ਕਿ ਕੈਲਕੂਲੇਟਰ ਜਵਾਬ ਦੇ ਜਾਏਗਾ, ਐਡਾ ਵੱਡਾ ਫਰਕ ਹੈ ਮਰਦ ਔਰ ਔਰਤ ਦਰਮਿਆਨ। ਅਗਲਾ ਸਵਾਲ ਹੈ ਕਿ ਮਰਦ ਔਰ ਔਰਤ ਦਰਮਿਆਨ ਫਰਕ ਕੀ ਹੈ? ਇਹ ਫਰਕ ਜਿਹੜਾ ਇਹਨੂੰ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਵਾਜ਼ਿਹ ਕਰ ਦਿੱਤਾ, ਦੋ ਚੀਜ਼ਾਂ ਅੱਲਾਹ ਤਾਲਾ ਨੇ ਰੱਖੀਆਂ ਨੇ ਇਨਸਾਨ ਦੇ ਅੰਦਰ। ਇਹ ਇਨਸਾਨ ਦਾ ਜਿਸਮ ਜਿਹੜਾ, ਇਨਸਾਨ ਦਾ ਜਿਸਮ ਤਾਂ ਹੈਵਾਨ ਹੀ ਹੈ ਨਾ, ਔਰ ਹੈਵਾਨ ਦੀਆਂ ਕੀ ਖਾਸੀਅਤਾਂ? ਉਹ ਖਾਂਦਾ ਪੀਂਦਾ, ਉਹਨੂੰ ਗੁੱਸਾ ਆਉਂਦਾ, ਗੁੱਸੇ ਦਾ ਇਜ਼ਹਾਰ ਕਰਦਾ, ਅਤੇ ਉਹਦੇ ਵਿੱਚ ਸੈਕਸ ਹੈ, ਅਤੇ ਉਹਦੇ ਨਾਲ ਆਪਣੀ ਔਲਾਦ ਪੈਦਾ ਕਰਦਾ। ਇਹਦੇ ਵਾਸਤੇ ਅੱਲਾਹ ਪਾਕ ਨੇ ਇਨਸਾਨ ਨੂੰ ਭੁੱਖ ਲਵਾਈ ਹੋਈ ਹੈ। ਭੁੱਖ ਲੱਗਦੀ ਹੈ ਤਾਂ ਖਾਂਦਾ, ਉਹਨੂੰ ਪਿਆਸ ਲੱਗਦੀ ਹੈ ਤਾਂ ਪੀਂਦਾ, ਉਹਨੂੰ ਗੁੱਸਾ ਆਉਂਦਾ ਤਾਂ ਆਪਣੀ ਹਿਫਾਜ਼ਤ ਕਰਦਾ। ਔਰ ਇਸ ਨਹੀਂ ਉਹਦੇ ਵਿੱਚ ਉਹ ਸ਼ਹਿਵਤ ਜਿਹੜੀ ਹੈ ਪੈਦਾ ਹੁੰਦੀ ਹੈ, ਅਤੇ ਫਿਰ ਉਹ ਆਪਣੀ ਮੁਖਾਲਿਫ ਜਿਹੜੀ ਜਿਨਸ ਹੁੰਦੀ ਉਹਦੇ ਵੱਲ ਜਾਂਦਾ, ਅਤੇ ਫਿਰ ਉਹ ਸੈਕਸ ਕਰਦਾ। ਬਾਕੀ ਜਾਨਵਰ ਅਤੇ ਇਨਸਾਨ 'ਚ ਫਰਕ ਕੀ ਹੈ? ਜੇ ਕਿਸੇ ਜਾਨਵਰ ਨੂੰ ਜਦੋਂ ਭੁੱਖ ਲੱਗ ਜਾਵੇ ਤਾਂ ਉਹਦੀ ਪਸੰਦ ਦਾ ਖਾਣਾ ਵੀ ਉਹਦੇ ਸਾਹਮਣੇ ਹੋਵੇ, ਉਹਦਾ ਮੂੰਹ ਉੱਥੋਂ ਤੱਕ ਪਹੁੰਚਦਾ ਹੋਵੇ ਜਾਂ ਖਾਣਾ ਮੂੰਹ ਤੱਕ ਪਹੁੰਚਦਾ ਹੋਵੇ, ਅਤੇ ਜਾਨਵਰ ਕੋਲ ਤਾਕਤ ਹੀ ਨਹੀਂ ਕਿ ਆਪਣੇ ਆਪ ਨੂੰ ਖਾਣ ਤੋਂ ਰੋਕ ਸਕੇ, ਖਾਵੇ ਖਾਵੇ। ਜਿਹਨਾਂ ਲੋਕਾਂ ਨੇ ਮੱਝ ਪਾਲੀ ਹੈ ਆਪਣੀ ਜ਼ਿੰਦਗੀ 'ਚ ਕਦੀ, ਉਹਨਾਂ ਨੂੰ ਪਤਾ ਕਿ ਜਦੋਂ ਤੂੜੀ ਦੇ ਉੱਤੇ ਗੁਤਾਵੇ ਦੀ ਬਾਲਟੀ ਲਿਆ ਕੇ ਪਲਟੀ ਜਾਂਦੀ ਹੈ ਅਤੇ ਮੱਝ ਕੋਸ਼ਿਸ਼ ਕਰਦੀ ਕਿ ਮੈਂ ਰੁੱਖਾ ਖਾ ਜਾਵਾਂ, ਉਹਦੀ ਪਸੰਦ ਦਾ ਖਾਣਾ ਸਾਲਣ ਹੈ। ਲੇਕਿਨ ਤੁਸੀਂ ਚਾਹੁੰਦੇ ਹੋ ਕਿ ਰੁੱਖਾ ਨਾ ਖਾਵੇ, ਬਲਕਿ ਤੁਸੀਂ ਉਹਨੂੰ ਤੂੜੀ ਦੇ ਵਿੱਚ ਮਿਕਸ ਕਰਕੇ ਤੂੜੀ ਵੀ ਉਹਨੂੰ ਖਵਾਉਣਾ ਚਾਹੁੰਦੇ ਹੋ, ਫਾਈਬਰ ਵੀ ਉਹਦੇ ਅੰਦਰ ਜਾਵੇ। ਲਿਹਾਜ਼ਾ ਗੁਤਾਵਾ ਕਰਨ ਵਾਲਾ ਬੰਦਾ ਗੁਤਾਵਾ ਵੀ ਕਰਦਾ, ਨਾਲ ਉਹਨੂੰ ਚਪੇੜ ਵੀ ਮਾਰਦਾ ਰਹਿੰਦਾ, ਮੂੰਹ ਭਰੇ ਕਰ, ਮੂੰਹ ਭਰੇ ਕਰ। ਕਈਆਂ ਨੇ ਸੋਟੀ ਰੱਖੀ ਹੁੰਦੀ ਹੈ ਕੋਲ, ਔਰ ਬਹੁਤੀ ਅਥਰੀ ਮੱਝ ਹੋਵੇ ਉਹਨੂੰ ਪਹਿਲੇ ਪਰਲੇ ਕਿੱਲੇ 'ਤੇ ਬੰਨ ਕੇ ਅਤੇ ਉਹਨੂੰ ਗੁਤਾਵਾ ਕਰੀਦਾ, ਅਤੇ ਫਿਰ ਉਹਨੂੰ ਲਿਆ ਕੇ ਇੱਥੇ ਮੰਨੀਦਾ ਇਸ ਖੁਰਲੀ ਦੇ ਉੱਤੇ, ਅਤੇ ਫਿਰ ਕਿਤੇ ਖਾਓ। ਇਸ ਤਰ੍ਹਾਂ ਹੀ ਜਦੋਂ ਡੰਗਰ ਨੂੰ ਪਿਆਸ ਲੱਗ ਜਾਵੇ ਅਤੇ ਲੱਗ ਜਾਵੇ ਅਤੇ ਉਹਦਾ ਪਾਣੀ ਵੀ ਉਹਦੇ ਸਾਹਮਣੇ ਹੋਵੇ, ਯਾਨੀ ਉਹਦਾ ਮੂੰਹ ਪਾਣੀ ਤੱਕ ਪਹੁੰਚਦਾ ਹੋਵੇ ਜਾਂ ਪਾਣੀ ਮੂੰਹ ਤੱਕ ਪਹੁੰਚਦਾ ਹੋਵੇ, ਅਤੇ ਜਾਨਵਰ ਆਪਣੇ ਆਪ ਨੂੰ ਪੀਣ ਤੋਂ ਨਹੀਂ ਰੋਕ ਸਕਦਾ। ਇਸ ਤਰ੍ਹਾਂ ਹੀ ਜਦੋਂ ਉਹਦੇ ਸ਼ਹਿਵਤ ਪੈਦਾ ਹੋ ਜਾਵੇ ਅਤੇ ਉਹਦੀ ਮੁਖਾਲਿਫ ਜਿਨਸ ਵੀ ਉਹਦੇ ਸਾਹਮਣੇ ਹੋਵੇ, ਉਦ ਤੱਕ ਉਹਦੀ ਪਹੁੰਚ ਹੋਵੇ, ਅਤੇ ਫਿਰ ਜਾਨਵਰ ਕੋਈ ਇਖਤਿਆਰ ਨਹੀਂ, ਕੋਈ ਤਾਕਤ ਹੀ ਨਹੀਂ ਕਿ ਆਪਣੇ ਆਪ ਨੂੰ ਉਹ ਸੈਕਸ ਕਰਨ ਤੋਂ ਰੋਕ ਸਕੇ। ਹਾਂ, ਇਨਸਾਨ ਅੱਲਾਹ ਤਾਲਾ ਨੇ ਕਿਹਾ ਮਖਲੂਕ ਬਣਾਈ ਹੈ ਕਿ ਜਿਹਨੂੰ ਭੁੱਖ ਵੀ ਲੱਗਦੀ ਹੈ ਸਾਰੇ ਜਾਨਵਰਾਂ ਤਰ੍ਹਾਂ, ਪਿਆਸ ਵੀ ਲੱਗਦੀ ਹੈ ਸਾਰੇ ਜਾਨਵਰਾਂ ਤਰ੍ਹਾਂ, ਸ਼ਹਿਵਤ ਵੀ ਆਉਂਦੀ ਹੈ ਬਾਕੀ ਜਾਨਵਰਾਂ ਤਰ੍ਹਾਂ, ਗੁੱਸਾ ਵੀ ਆਉਂਦਾ ਸਾਰੇ ਜਾਨਵਰਾਂ ਤਰ੍ਹਾਂ, ਲੇਕਿਨ ਇਨਸਾਨ ਅਤੇ ਬਾਕੀ ਜਾਨਵਰਾਂ 'ਚ ਫਰਕ ਇਹ ਆ ਕਿ ਜਾਨਵਰ ਨੂੰ ਜਦੋਂ ਭੁੱਖ ਲੱਗ ਜਾਵੇ, ਪਿਆਸ ਲੱਗ ਜਾਵੇ, ਗੁੱਸਾ ਆ ਜਾਵੇ ਅਤੇ ਸ਼ਹਿਵਤ ਆ ਜਾਵੇ, ਉਹਦੀ ਆਪਣੇ ਕੋਲ ਕੋਈ ਤਾਕਤ ਨਹੀਂ ਕਿ ਹੁਣ ਖਾਣ ਤੋਂ ਆਪਣੇ ਆਪ ਤੋਂ ਰੋਕ ਸਕੇ, ਅਤੇ ਪੀਣ ਤੋਂ ਰੋਕ ਸਕੇ, ਅਤੇ ਗੁੱਸੇ ਦਾ ਇਜ਼ਹਾਰ ਕਰਨ ਤੋਂ ਰੋਕ ਸਕੇ, ਅਤੇ ਜਿਨਸੀ ਅਮਲ ਕਰਨ ਤੋਂ ਰੋਕ ਸਕੇ। ਹਾਂ, ਤੁਸੀਂ ਬਾਹਰ ਰਸਾ ਪਾਇਆ, ਢੰਗਾ ਪਾਇਆ, ਸੋਟੀ ਦੇ ਨਾਲ ਮਾਰ ਮਾਰ ਕੇ ਉਹਨੂੰ ਪਰੇ ਕਰਦੇ ਹੋ, ਅਤੇ ਫਿਰ ਤਾਂ ਹੋ ਸਕਦਾ, ਵਰਨਾ ਉਹ ਨਹੀਂ ਕਰ ਸਕਦਾ। ਇਨਸਾਨ ਅੱਲਾਹ ਤਾਲਾ ਨੇ ਇੱਕ ਐਸੀ ਮਖਲੂਕ ਪੈਦਾ ਕੀਤੀ ਹੈ, ਜਿੱਦਾਂ ਜਿਸਮ ਬਣਾਇਆ, ਫਿਰ ਉਹਦਾ ਤਸਵੀਆ ਕੀਤਾ, ਉਹਨੂੰ ਸਿੱਧਾ ਪਧਰਾ ਕੀਤਾ, ਔਰ ਸਿੱਧਾ ਪਧਰਾ ਕਰਕੇ ਉਹਦੇ ਵਿੱਚ ਅੱਲਾਹ ਤਾਲਾ ਨੇ, ਅੱਲਾਹ ਪਾਕ ਨੇ ਤਾਕਤ ਪੈਦਾ ਕਰਤੀ ਕਿ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਉਹ ਭੁੱਖ ਦੇ ਹੱਥੋਂ ਮਜਬੂਰ ਨਹੀਂ ਹੁੰਦਾ, ਆਪ ਫੈਸਲਾ ਕਰੇਗਾ ਕਿ ਹੁਣ ਮੈਂ ਖਾਣਾ। ਰਮਜ਼ਾਨ 'ਚ ਮੁਸਲਮਾਨ ਕੀ ਕਰਦੇ ਨੇ? ਰੋਜ਼ਾ ਰੱਖ ਲੈਂਦੇ ਨੇ, ਔਰ ਗਰਮੀਆਂ ਦੇ ਰੋਜ਼ੇ ਅੱਜ ਕੱਲ੍ਹ ਆਉਂਦੇ ਨੇ, ਪਿਛਲੇ ਕਈ ਸਾਲਾਂ ਤੋਂ ਗਰਮੀਆਂ ਦੇ ਰੋਜ਼ੇ ਆ ਰਹੇ ਨੇ। ਭੁੱਖ ਨਹੀਂ ਲੱਗਦੀ? ਬਿਲਕੁਲ ਲੱਗਦੀ ਹੈ। ਤੇ ਨਹੀਂ ਲੱਗਦੀ? ਪਿਆਸ ਨਹੀਂ ਲੱਗਦੀ? ਬਿਲਕੁਲ ਲੱਗਦੀ ਹੈ। ਸਾਡੇ 'ਚੋਂ ਕਿੰਨੇ ਬਦਬਖਤ ਨੇ ਜਿਹੜੇ ਖਾਂਦੇ ਨੇ ਰੋਜ਼ੇ ਦੇ ਵਿੱਚ? ਨਹੀਂ, ਨਹੀਂ ਖਾਂਦੇ ਅਸੀਂ। ਇਹ ਇਨਸਾਨ ਹੈ। ਅੱਲਾਹ ਤਾਲਾ ਨੇ ਮਰਦ ਔਰ ਔਰਤ ਦੇ ਜ਼ਿੰਮੇ ਕੰਮ ਮੁਖਤਲਿਫ ਲਾਏ ਨੇ। ਮਰਦ ਦੇ ਜ਼ਿੰਮੇ ਅੱਲਾਹ ਨੇ ਘਰ ਦੀ ਮੈਨੇਜਮੈਂਟ ਲਾਈ ਹੈ, ਘਰ ਦਾ ਇੰਤਜ਼ਾਮ ਲਾਇਆ, ਕਮਾ ਕੇ ਉਹ ਲਿਆਵੇ ਬਾਹਰੋਂ, ਬਾਹਰ ਧੱਕੇ ਖਾਵੇ, ਅੱਲਾਹ ਨੇ ਉਹਨੂੰ ਧੱਕੇ ਖਾਣ ਜੋਗਾ ਬਣਾਇਆ, ਉਹ ਖਾ ਸਕਦਾ ਧੱਕੇ, ਉਹਨੂੰ ਚਾਰ ਥਾਂ ਤੋਂ ਨੌਕਰੀਆਂ ਦੀ ਜਵਾਬ ਮਿਲ ਜਾਵੇ, ਉਹ ਪੰਜਵੀਂ ਥਾਂ ਵਿੱਚ ਜਾਏਗਾ। ਔਰਤ ਨਹੀਂ ਕਰ ਸਕਦੀ। ਹਾਂ, ਮਰਦ ਨੂੰ ਗੁੱਸਾ ਆਏਗਾ, ਔਰਤ ਨੂੰ ਵੀ ਗੁੱਸਾ ਆਏਗਾ, ਲੇਕਿਨ ਮਰਦ ਨੂੰ یہ بھی نال خیال آئے گا کہ یہ غصے نہ میں اظہار کس طرح کرنا ہے، غصہ دکھانا میں کس طرح ہے. تو سنیا ہونا ہے کہ کئی پرانے ساڈے وڈے وہ کدی پتر نال ناراض ہو جاندے سن، باپ پتر نال ناراض ہو جاندا سی کسی گل تو، انہاں بولدا نہیں سی ان دسن واسطے کہ تو پٹھا کام کیتا. ایک دن نہیں بولیا، ہفتہ نہیں بولیا، مہینہ نہیں بولیا، سال نہیں بولیا. اور ایسے بھی واقعات تہاڈے علم وچ آن گے کہ کسے منڈے نے کوئی پٹھی سیدھی حرکت کیتی تے باپ غصے ہو گیا، انہیں ساری عمر انہوں نے بلایا. یہ مطلب نہیں کہ انہوں پتر نہ پیار کوئی نہیں، وہ سمجھتا ہے کہ ایتھے پیار کرنا ہے تے ایتھے پیار کر کے نہیں دکھانا. پیار اندر تو ہے لیکن پیار دکھانا نہیں، غصہ دکھانا ہے. یہ فیصلہ مرد کر سکتا ہے، ماں نہیں کر سکتی. ماں بچے نال غصے مگروں ہوئے گی تے پہلے آپ بھی نال رو پائے گی تے انہوں گل بھی نال لا لے گی، یعنی غصے تے پیار غالب آ جائے گا اور بچے دی اصلاح نہیں ہوئے گی. بچے نے سبق ہی سمجھ نہیں آئے گا کہ یہ کام نہیں سی کرنا، انہوں پتا کہ ماما جی نے پھر میں گل لا لینا. بچے اس طرح ہی پل دین. سانو مردوں کو کدی بچے پالنے پی جان اس طرح ویسے مار مار کے اندر ہولیاں وگاڑ دئیے. یہ تو ماں ہی ہے جی بچے پیار نہ پال دی ہے، وہ دے غصے تے وہ پیار جڑا ہے غالب آ جاتا ہے. اس طرح بچہ جڑا ہے وہ وڈا ہوندا ہے. اللہ تعالیٰ دا نظام ہے تے اللہ تعالیٰ نے مرد دے مقابلے تے عورت نو تھوڑا جہا زیادہ جذباتی بنایا اور یہ جڑا کنٹرول ہے اپنے جذبیاں دے اتے اس دا نام عقل ہے. اور یہ گل نبی کریم صلی اللہ علیہ وسلم فرمائی کہ عورت جڑی ہے وہ ناقص العقل ہے، عقل دے تھوڑی جی کسی ہے. یعنی انسان ہے، انسان ہے تو جانوروں کے مقابلے تے یہ عقل والی ہے. یہ مجبور نہیں ہو جاندی کیا ساڑیاں بیبیاں ساڑیاں ماما بھنا ساڑیاں بچیاں روزے رکھدیا نہیں؟ بالکل رکھدیا روزے، لیکن وہ جا ایک تھوڑا جا فرق ہوندا ہے وہ سانو نظر آتا ہے زندگی دے وچ. جس طرح نبی اکرم صلی اللہ علیہ وسلم نے فرمایا ایک بری آپ عید پڑھا کے جا رہے سن تے عورتوں دے جڑا جگہ سی جتھے عورتاں نماز پڑھدیا سن وہ کولوں دی آپ لگے لنگے تے لنگدے آیا آپ نے عورتوں نے کہا کہ عورتوں تو صدق نہ صدقہ دیا کرو، میں تمہیں جنم وچ سڑدیا دیکھ رہا. عورتوں نے حیران ہو کے پوچھا اللہ دے رسول ہو کیوں؟ بڑی پتے دی گل آپ نے فرمائی کہ تکسر نہ لانا، تسی بہت زیادہ لان تان کر دیا. عورت جدو زبان کھول لو بالکل بچیاں طرح، کہ عورت جدو زبان کھول لو تو بس منوجن سے بریک ہے نہیں، وہ بولتی چلی جائے گی بولتی چلی جائے گی بولتی چلی جائے گی. حال ایک ہی ہے کہ اتوں نکل کے تھی باہر آ جاؤ، ورنہ تمہیں بھی غصہ آ گیا تو پھر تاری زبان تو بندوق ہے تو طلاق کہتی تو پھر کٹ اٹ جانا. تو آپ نے فرمایا کہ تکسر نہ لانا و تکفر نہ لاشیرا، تسی اپنے خامدان دیا نہ شکریہ ہو. وہ بھی بچے طرح بالکل، بچے نو تسی بہترین کھواؤ بہترین پیاؤ ودیا رہائش دیو چنگے تو چنگے سکول چ پاؤ مہنگا تو مہنگا کھنڈونا لیا کے دیو دی ہر خواہش پوری کرو. پر ان کو پوچھ لے کہ بھائی تیرے ماں پیو تو بڑے چنگے بڑا خیال رکھتے ہیں تیرا، وہ ایڈی وڈی لسٹ دے دے گا کہ انہوں نے میں سے یہ نہیں کیتا یہ نہیں کیتا یہ نہیں کیتا یہ نہیں کیتا. اور جدو بچہ بگڑ جاوے زبان کھول لے پھر کچھ بھی کہہ سکتا ہے. اس طرح ہی عورت جدو زبان کھول لے تو اس نے مرو مندر کو بریک کوئی نہیں. اور تاڑے 20 سال 25 سال بڑے سونے لنگے ہونا اپنی گھر والی دے نال، اور بندہ جو ہے بندہ بچے کوئی غلطی ہو سکتی جی ان چنگی نہیں لگی تے تانوں ذہنی طور سے تیار رہنا چاہیے کہ وہ تے منہ تے کہہ دے کہ میں تیرے گھر 25 سال کوئی سکھ نہیں ویکھیا. یا یہ ہوئی گل ذرا دوسرے لفظوں کہہ دے کہ میں ہی ہاں جی اتنے بیٹھی ہاں، کوئی اور ہوندی کدوں دی جا چکی ہوندی چھڑ کے. ایک ہی ہے نہ شکریہ، ਅਕਲ ਦਾ ਇਸਤੇਮਾਲ ਕਰੇ ਅਗਰ ਔਰਤ, ਕਿਉਂ ਨਜ਼ਰ ਆਏਗਾ ਕਿ ਮੇਰਾ ਖਾਮਦ ਮੇਰੇ ਵਾਸਤੇ ਕੀ ਕੁਛ ਕਰਦਾ, ਉਹ ਮੈਨੂੰ ਮੇਰੇ ਮਾਪਿਆਂ ਤੋਂ ਕਰਕੇ ਲੈ ਕੇ ਆਇਆ, ਮੈਨੂੰ ਖਵਾ ਰਿਹਾ, ਮੈਨੂੰ ਪਿਆ ਰਿਹਾ, ਮੇਰਾ ਦੁਆ ਦਾਰੂ ਕਰ ਰਿਹਾ, ਮੇਰੀ ਜਿਸਮ ਦੀ ਜ਼ਰੂਰਤ ਨੂੰ ਪੂਰਾ ਕਰ ਰਿਹਾ, ਕੀ ਹੋ ਗਿਆ ਜੇ ਥੋੜ੍ਹੀ ਬਹੁਤੀ ਗਲਤੀ ਉਹਦੇ ਕੋਲ ਹੋ ਗਈ। ਲੇਕਿਨ ਔਰਤ ਇਸ ਤਰ੍ਹਾਂ ਨਹੀਂ ਕਰ ਸਕਦੀ। ਹੁਣ ਅਗਲੀ ਗੱਲ ਕੀ ਹੈ ਕਿ ਜਿਹੜੇ ਜਜ਼ਬੇ ਨੇ, ਇੱਕ ਤਾਂ ਉਹਨਾਂ ਜਜ਼ਬਿਆਂ ਨੂੰ ਕੰਟਰੋਲ ਕਰਨ ਦੀ ਤਾਕਤ ਜਿਹੜੀ ਹੈ ਔਰਤ 'ਚ ਥੋੜ੍ਹੀ ਹੈ, ਮਰਦ 'ਚ ਬਹੁਤੀ ਹੈ। ਗੁੱਸਾ ਆਵੇ ਤਾਂ ਮਰਦ ਆਪਣੇ ਆਪ ਨੂੰ ਕੰਟਰੋਲ ਕਰ ਸਕਦਾ ਹੈ, ਇਸ ਤਰ੍ਹਾਂ ਹੀ ਬਾਕੀ ਜਿਹੜੇ ਗੱਲਾਂ ਨੇ ਉਹਨਾਂ 'ਚ ਕੰਟਰੋਲ ਕਰ ਸਕਦਾ, ਔਰਤ ਨਹੀਂ ਕਰ ਸਕਦੀ। ਦੂਸਰੀ ਗੱਲ ਇੱਕ ਹੋਰ ਨੋਟ ਕਰੋ, ਉਹ ਗੱਲ ਇੱਥੇ ਕਹੀ ਗਈ ਹੈ ਕਿ ਦੋ ਗੱਲਾਂ ਇਹਦੇ ਵਿੱਚ ਔਰਤਾਂ ਦੇ ਬਾਰੇ 'ਚ ਕਹੀਆਂ ਗਈਆਂ ਕਿ ਜਦੋਂ ਉਹ ਜ਼ਲਜ਼ਲਾ ਆਏਗਾ, ਵੱਡਾ ਜ਼ਲਜ਼ਲਾ, ਜਦੋਂ ਇਹ ਦੁਨੀਆ ਖਤਮ ਹੋ ਜਾਏਗੀ, ਤਾਂ ਤੁਸੀਂ ਦੇਖੋਗੇ ਕਿ ਹਰ ਦੁੱਧ ਪਿਆਉਣ ਵਾਲੀ ਆਪਣੇ ਬੱਚੇ ਨੂੰ ਦੁੱਧ ਪਿਆਉਣਾ ਭੁੱਲ ਜਾਏਗੀ। ਅੱਜ ਔਰਤ ਨਹੀਂ ਭੁੱਲਦੀ ਹੈ, ਮਗਰਬ ਦੇ ਵਿੱਚ, ਯੂਰਪ ਵਿੱਚ, ਅਮਰੀਕਾ 'ਚ ਮਰਦ ਵੀ ਕੰਮ ਕਰਦੇ ਨੇ, ਔਰਤਾਂ ਵੀ ਕੰਮ ਕਰਦੀਆਂ, ਔਲਾਦ ਦੋਵਾਂ ਦੀ ਹੈ। ਲੇਕਿਨ ਮਰਦ ਜਦੋਂ ਆਪਣੇ ਕੰਮ 'ਤੇ ਚਲਾ ਜਾਂਦਾ, ਅੱਲਾਹ ਤਾਲਾ ਨੇ ਉਹਦਾ ਜ਼ਿਹਨ ਇਸ ਤਰ੍ਹਾਂ ਦਾ ਬਣਾਇਆ ਕਿ ਆਪਣੇ ਕੰਮ ਵਿੱਚ ਖੁੱਭ ਜਾਂਦਾ, ਤਾਂ ਉਹਨੂੰ ਆਪਣੇ ਬਾਲ ਬੱਚੇ ਨੂੰ ਯਾਦ ਰਹਿੰਦੇ। ਔਰਤ ਵੀ ਉਸੇ ਘਰ 'ਚੋਂ ਨਿਕਲ ਕੇ ਜਾਂਦੀ ਹੈ, ਉਹ ਭਾਵੇਂ ਕਿਸੇ ਹਸਪਤਾਲ 'ਚ ਜਾ ਰਹੀ ਹੋਵੇ, ਭਾਵੇਂ ਕਿਸੇ ਫੈਕਟਰੀ 'ਚ ਜਾ ਰਹੀ ਹੋਵੇ, ਭਾਵੇਂ ਕਿਸੇ ਦਫ਼ਤਰ 'ਚ ਜਾ ਕੇ ਬੈਠ ਰਹੀ ਹੋਵੇ, ਉਹਨੂੰ ਦੋ ਮਿੰਟ ਲੱਭਣਗੇ ਨਾ ਅਗਰ, ਤਾਂ ਉਹ ਬੇਬੀ ਸਿਟਰ ਨੂੰ ਟੈਲੀਫੋਨ ਕਰਕੇ ਪੁੱਛ ਲੈ ਗਈ ਕਿ ਦੁੱਧ ਪਿਆਤਾ, ਉਹਨੂੰ ਸ਼ਾਵਰ ਦੇ ਦਿੱਤਾ, ਬੱਚੇ ਨੂੰ ਨਵਾਤਾ, ਉਹਦੀ ਨੈਪੀ ਬਦਲਤੀ। ਲੇਕਿਨ ਉਹ ਜ਼ਲਜ਼ਲਾ ਐਡਾ ਸਖਤ ਹੋਏਗਾ ਕਿ ਹਰ ਦੁੱਧ ਪਿਆਉਣ ਵਾਲੀ ਆਪਣੇ ਬੱਚੇ ਨੂੰ ਦੁੱਧ ਪਿਆਉਣਾ ਭੁੱਲ ਜਾਏਗੀ, ਉਹਦਾ ਖਿਆਲ ਵੀ ਨਹੀਂ ਆਏਗਾ। ਜਦੋਂ ਬਿਆਨ ਕੀਤਾ ਗਿਆ ਇੱਕ ਜਗ੍ਹਾ, ਇੱਕ ਮਹਿਫਲ ਦੇ ਵਿੱਚ ਇਸ ਆਇਤ ਨੂੰ ਤਰਜਮਾ ਕੀਤਾ ਗਿਆ, ਤਾਂ ਇੱਕ ਬੀਬੀ ਨੇ ਕਿਹਾ ਕਿ ਹਾਂ ਤੁਸੀਂ ਬਿਲਕੁਲ ਠੀਕ ਕਿਹਾ, ਕਿ ਕਿਉਂਕਿ ਜ਼ਲਜ਼ਲਾ ਆਇਆ ਸੀ, ਉਹਨਾਂ ਦਾ ਘਰਵਾਲਾ ਜਿਹੜਾ ਸੀ ਉਹ ਮੇਜਰ ਸੀ ਫੌਜ ਦੇ ਵਿੱਚ, ਉਹਨੇ ਕਿਹਾ ਜੀ ਮੇਰੀ ਮੰਜੀ ਹਿੱਲੀ ਅਤੇ ਮੇਰੀ ਅੱਖ ਖੁੱਲ੍ਹੀ, ਮੈਂ ਕੀ ਦੇਖਿਆ, ਖਾਵੰਦ ਮੇਰਾ ਨਾਲ ਖਲੋ ਕੇ ਅਤੇ ਉਹ ਕਲਮਾ ਪੜ੍ਹ ਰਿਹਾ ਸੀ ਮੰਜੀ ਤੋਂ ਥੱਲੇ ਉਤਰ ਕੇ। ਕਹਿੰਦੀ ਇਹ ਕਿ ਮੇਰਾ ਪਹਿਲਾ ਹੱਥ ਜਿਹੜਾ ਉਹ ਬੱਚੀ ਹਲ ਗਿਆ ਤਾਂ ਮੈਂ ਉੱਠੀ। ਇਹ ਮਰਦ ਔਰ ਔਰਤ ਦਾ ਫਰਕ ਹੈ। ਅਤੇ ਇੱਕ ਤਾਂ ਔਰਤ ਮਰਦ ਦੇ ਮੁਕਾਬਲੇ 'ਤੇ ਜ਼ਿਆਦਾ ਜਜ਼ਬਾਤੀ ਹੈ, ਔਰ ਉਹ ਜਜ਼ਬਿਆਂ 'ਚ ਸਭ ਤੋਂ ਵੱਡਾ ਜਜ਼ਬਾ ਜਿਹੜਾ ਉਹ ਆਪਣੇ ਬੱਚੇ ਦਾ ਖਿਆਲ ਰੱਖਣਾ। ਲੇਕਿਨ ਮਰਦ ਉਸ ਚੁੱਕੇ ਕੰਟਰੋਲ, ਉਹ ਕੀ ਕਿਹਾ ਗਿਆ, ਬਤਰ ਨਾਸਾ ਸੁਕਾਰਾ, ਤੇ ਤੁਸੀਂ ਲੋਕਾਂ ਨੂੰ ਦੇਖੋਗੇ ਕਿ ਉਹ ਨਸ਼ੇ ਦੀ ਹਾਲਤ 'ਚ ਹੋਣਗੇ, ਹਾਲਾਂਕਿ ਉਹ ਨਸ਼ੇ 'ਚ ਨਹੀਂ ਹੋਣਗੇ, ਭਲਾ ਕਿ ਨਾਜ਼ਾ ਬੱਲਾ ਸ਼ਦੀਦ। ਨਸ਼ੇ 'ਚ ਕੀ ਹੁੰਦਾ, ਨਸ਼ੇ ਦੇ ਵਿੱਚ ਇਨਸਾਨ ਦੇ ਦਿਮਾਗ ਦੇ ਜਿਹੜੇ ਉਤਲੇ ਸੈਂਟਰ ਨੇ ਜਿਹੜੇ ਕੰਟਰੋਲ ਕਰਦੇ ਨੇ ਇਨਸਾਨ ਦੀਆਂ ਹਰਕਤਾਂ ਨੂੰ, ਉਹ ਦੱਬ ਜਾਂਦੇ ਨੇ ਨਸ਼ੇ ਦੇ ਅੰਦਰ, ਅਤੇ ਇਨਸਾਨ ਦੇ ਜਜ਼ਬੇ ਜਿਹੜੇ ਹੈ ਉਹ ਤੇਜ਼ ਹੋ ਜਾਂਦੇ ਨੇ। ਗੁੱਸਾ ਆਇਆ, ਦੋ ਚੀਜ਼ ਆਈ, ਹੱਥ 'ਚ ਮਾਰੀ ਉਹਨੇ ਦੇ ਮਾਰੀ, ਸ਼ਹਿਵਤ ਆ ਗਈ, ਤੂੰ ਪਛਾਣ ਨਹੀਂ ਸਕਦਾ ਕਿ ਮੇਰੀ ਬੀਵੀ ਹੈ ਵੀ ਸਹੀ ਕਿ ਨਹੀਂ, ਮਾਂ ਭੈਣ ਦੀ ਤਮੀਜ਼ ਨਹੀਂ ਕਰਦਾ, ਇਹ ਕੀ ਉਹਦੇ ਜਜ਼ਬੇ ਜਿਹੜੇ ਆ ਉੱਚੇ ਹੋ ਗਏ। ਤੂੰ ਬਤਰ ਨਾਸਾ ਸੁਕਾਰਾ, ਤੁਸੀਂ ਲੋਕਾਂ ਨੂੰ ਦੇਖੋਗੇ ਇਸ ਤਰ੍ਹਾਂ ਜਿਸ ਤਰ੍ਹਾਂ ਨਸ਼ੇ 'ਚ ਹੋਣ, ਵਲਾ ਵਮਾ ਹੋਮੇ ਸੁਕਾਰਾ, ਹਾਲਾਂਕਿ ਉਹ ਨਸ਼ੇ 'ਚ ਹੋਣਗੇ ਨਹੀਂ, ਵਲਾ ਕਿ ਨਾਜ਼ਾਬ ਅੱਲਾ ਸ਼ਦੀਦ, ਅਸਲ ਦੇ ਵਿੱਚ ਅੱਲਾ ਦਾ ਅਜ਼ਾਬ, ਰੱਬ ਦਾ ਅਜ਼ਾਬ ਬੜਾ ਸਖਤ ਹੋਏਗਾ। ਵਮਿਨ ਨਾਸੀ ਮੈਂ ਯੁਜਾਦਿਲੁ ਫਿੱਲਾਹ ਬਿਗੈਰ ਇਲਮਿਨ ਵਯਤਬਿਉ ਕੁੱਲਾ ਸ਼ੈਤਾਨ ਮਰੀਦ, ਔਰ ਲੋਕਾਂ 'ਚੋਂ ਕੁਛ ਐਸੇ ਵੀ ਹਨ ਜਿਹੜੇ ਬਗੈਰ ਕੁਛ ਜਾਣਿਆ ਅੱਲਾ ਦੇ ਬਾਰੇ 'ਚ ਬਹਿਸ ਕਰਨੀ ਸ਼ੁਰੂ ਕਰ ਦਿੰਦੇ, ਔਰ ਹਰ ਬਾਗੀ ਸ਼ੈਤਾਨ ਦੀ ਪੈਰਵੀ ਕਰਦੇ। ਕੁਤਬ ਅਲੈਹਿ ਅੰਨਹੁ ਮਨ ਤਵੱਲਾਹੁ, ਜਿਹਦੇ ਬਾਰੇ 'ਚ ਲਿਖ ਦਿੱਤਾ ਗਿਆ ਹੈ, ਫੈਸਲਾ ਕਰਤਾ ਅੱਲਾ ਨੇ, ਮਨ ਤਵੱਲਾਹੁ ਫਅੰਨਹੁ ਯੁਦਿੱਲੁਹੁ, ਕਿ ਜਿਹਦੇ ਨਾਲ ਵੀ ਉਹਨੇ ਯਾਰੀ ਕੀਤੀ ਅਤੇ ਉਹਨੂੰ ਭਟਕਾ ਕੇ ਛੱਡੇਗਾ, ਗੁੰਮਰਾਹ ਕਰਕੇ ਛੱਡੇਗਾ, ਵਯਹਦੀ ਹੀ ਇਲਾ ਅਜ਼ਾਬ ਸਈਰ, ਅਤੇ ਉਹਨੂੰ ਦੋਜ਼ਖ ਦੇ ਅਜ਼ਾਬ ਵਿੱਚ ਪਹੁੰਚਾਏਗਾ, ਉਹਦਾ ਰਸਤਾ ਦਿਖਾਏਗਾ। ਯਾ ਯੂ ਅੰਨਾਸ ਇਨ ਕੁੰਤੁਮ ਫੀ ਰੈਬਿਨ ਮਿਨ ਅਲਬਾਸੀ, ਲੋਕੋ ਜੇ ਤੁਹਾਨੂੰ ਦੁਬਾਰਾ ਉੱਠਣ ਦੇ ਬਾਰੇ ਯਾਨੀ ਕਿਆਮਤ ਦੇ ਬਾਰੇ ਕੋਈ ਸ਼ੱਕ ਹੈ, ਫੈਨਾ ਖਲਕਨਾ ਕੁ ਮਿਨ ਤੁਰਾਬਿਨ, ਯਾਦ ਕਰੋ ਅਸੀਂ ਤਾਂ ਮਿੱਟੀ ਤੋਂ ਪੈਦਾ ਕੀਤਾ, ਸੁਮਮ ਮਿਨ ਨੁਤਫਤਿਨ, ਯਾਨੀ ਸਾਡੀ ਅਸਲ ਜਿਹੜੀ ਸੀ ਉਹ ਤਾਂ ਮਿੱਟੀ ਤੋਂ ਬਣਾਈ, ਔਰ ਫਿਰ ਸਾਡੀ ਨਸਲ ਚਲਾਈ ਬੂੰਦ ਤੋਂ, ਬਾਪ ਦੀ ਬੂੰਦ ਤੋਂ ਉਹਦਾ ਪੁੱਤਰ, ਉਹਦੀ ਬੂੰਦ ਤੂੰ ਉਹਦਾ ਪੁੱਤਰ, ਉਹਦੀ ਬੂੰਦ ਤੂੰ ਉਹਦਾ ਪੁੱਤਰ ਪੈਦਾ ਹੋਇਆ। ਸੁਮਾ ਮੈਂ ਨਾਲਾ ਕਤਿਨ, ਫਿਰ ਅਸੀਂ ਉਹਨੂੰ ਜਮਿਆ ਖੂਨ ਬਣਾਇਆ, ਸੁਮਾ ਮੈਂ ਮੁਦਗਤਿਨ, ਔਰ ਫਿਰ ਅਸੀਂ ਉਹਨੂੰ ਬੋਟੀ ਬਣਾਇਆ। ਮੁਖਲਾ ਕਤਿਨ ਵਗੈਰ ਮੁਖਲਾ ਕਤਿਨ, ਮੁਕੰਮਲ ਅਤੇ ਨਾਕਿਸ, ਯਾਨੀ ਪਹਿਲੇ ਇੱਕ ਬੋਟੀ ਬਣਦੀ ਹੈ ਜਿਹਦੀ ਕੋਈ ਸ਼ਕਲ ਨਹੀਂ ਹੁੰਦੀ, ਫਿਰ ਉਹਦੀ ਆਹਿਸਤਾ ਆਹਿਸਤਾ ਸ਼ਕਲ ਬਣਨੀ ਸ਼ੁਰੂ ਹੁੰਦੀ ਹੈ, ਫਿਰ ਉਹਦੇ ਵਿੱਚ ਹੀ ਹੱਡੀਆਂ ਪੈਂਦੀਆਂ ਨੇ। ਲੀਨੂੰ ਬਈਆ ਨਾ ਲਗੁਮ, ਤਾਂ ਕਿ ਅਸੀਂ ਤੁਹਾਡੇ ਵਾਸਤੇ ਆਪਣੀ ਕੁਦਰਤ ਜ਼ਾਹਿਰ ਕਰੀਏ। ਬਨੁਕਿਰੂ ਫਿਲ ਅਰਹਾਮ ਇਮਾਨ ਅਸ਼ਾ ਇਲਾ ਅਜਲ ਮੁਸੰਮਾ, ਔਰ ਫਿਰ ਅਸੀਂ ਜਿਸ ਤਰ੍ਹਾਂ ਚਾਹੀਏ ਅਸੀਂ ਇਹਨੂੰ ਮਾਂ ਦੇ ਪੇਟ ਦੇ ਵਿੱਚ ਰੱਖਣੇ ਹੈ, ਇਲਾ ਅਜਲ ਮੁਸੰਮਾ ਇੱਕ ਮੁਕਰਰ ਵਕਤ ਤੱਕ। ਸੁਮਨ ਨੁਖਰੀ ਜੁਕੁਮ ਤਿਫਲਾ, ਫਿਰ ਛੋਟੇ ਜਿਹੇ ਬੱਚੇ ਦੀ ਹੈਸੀਅਤ ਨਾਲ ਅਸੀਂ ਤੁਹਾਨੂੰ ਬਾਹਰ ਕੱਢਣੇ ਹੈ। ਸੁਮਲੀ ਤਬਲੂ ਅਸ਼ੁੱਧ ਹਕੁਮ, ਤਾਂ ਕਿ ਤੁਸੀਂ ਫਿਰ ਆਪਣੇ ਜਵਾਨੀ ਨੂੰ ਪਹੁੰਚੋ। ਵਮਿਨ ਕੁ ਮਈ ਤੋਂ ਵਫਾ, ਅਤੇ ਤੁਹਾਡੇ 'ਚ ਬਾਅਦ ਬੁੱਢੇ ਹੋਣ ਤੋਂ ਪਹਿਲੇ ਮਰ ਜਾਂਦੇ ਨੇ। ਵਮਿਨ ਕੁ ਮਈ ਰੱਦੋ ਇਲਾ ਅਜ਼ਲਿਲ ਉਮਰੀ ਲਿਕੈਲਾ ਯਾਲਮਾ ਮਿੰ ਬਾਦ ਇਲਮ ਸ਼ਈਆ, ਔਰ ਕੁਛ ਤੁਹਾਡੇ 'ਚੋਂ ਬੁਢਾਪੇ ਦੀ ਉਸ ਉਮਰ 'ਤੇ ਪਹੁੰਚਦੇ ਨੇ ਕਿ ਸਭ ਕੁਝ ਜਾਣ ਕੇ ਵੀ ਕੁਛ ਪਤਾ ਨਾ ਲੱਗੇ। ਵਤਰ ਅਲ ਅਰਦ ਹਾਮਿਦਾ ਤਨ, ਔਰ ਤੁਸੀਂ ਜ਼ਮੀਨ ਨੂੰ ਖੁਸ਼ ਦੇਖਦੇ ਹੋ। ਫੈਜ਼ਾ ਅੰਜ਼ਲਨਾ ਅਲੈਹਾ ਮਾ, ਅਤੇ ਜਦੋਂ ਅਸੀਂ ਉਸ 'ਤੇ ਪਾਣੀ ਸੁੱਟਨੇ ਹੈ, ਪਾਣੀ ਛਿੜਕਾਉਂਦੇ ਹੈ, ਯਾਨੀ ਬਾਰਿਸ਼ ਬਰਸਾਉਂਦੇ ਹੈ, ਇਹਤਜ਼ਤ ਵਰਬਤ, ਤੋ ਹਰੀ ਹੋ ਜਾਂਦੀ ਹੈ ਜ਼ਮੀਨ ਅਤੇ ਉਹ ਫੁੱਲਦੀ ਹੈ। ਵਾਂਬਤਤ ਮਿਨ ਕੁੱਲ ਜ਼ੌਜਿਨ ਜ਼ੌਜਿਨ ਬਹੀਜ, ਅਤੇ ਫਿਰ ਉਹਦੇ 'ਚ ਹਰ ਕਿਸਮ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਉੱਗਦੀਆਂ ਨੇ। ਜ਼ਾਲਿਕ ਬਿਆਨ ਅੱਲਾਹ ਹਲਕੋ, ਇਹਨਾਂ ਕੁਦਰਤ ਤੋਂ ਜ਼ਾਹਿਰ ਹੁੰਦਾ ਹੈ, ਇਹਨਾਂ ਸਾਰੀਆਂ ਗੱਲਾਂ ਤੋਂ ਜ਼ਾਹਿਰ ਹੁੰਦਾ ਕਿ ਅੱਲਾ ਪਾਕ ਹੀ ਸੱਚੀ ਜ਼ਾਤ ਹੈ, ਅੱਲਾ ਤਾਲਾ ਹੀ ਜ਼ਾਤ ਹੈ ਬਰਹੱਕ ਹੈ। ਵਨਹੂ ਯੁਹਯੀਲ ਮੌਤਾ, ਔਰ ਉਹੀ ਮੁਰਦਿਆਂ ਨੂੰ ਜ਼ਿੰਦਾ ਕਰਦਾ। ਵਨਹੂ ਅਲਾ ਕੁੱਲ ਸ਼ੈਇਨ ਕਦੀਰ, ਔਰ ਇਹ ਕਿ ਅੱਲਾ ਤਾਲਾ ਹਰ ਚੀਜ਼ 'ਤੇ ਕੁਦਰਤ ਰੱਖਦਾ ਹੈ। ਵਨ ਸਾਤ ਆਤੀਅਤ ਉੱਲਾ ਰਹੀ ਬਫੀਆ, ਔਰ ਇਹ ਕਿ ਕਿਆਮਤ ਆਉਣ ਵਾਲੀ ਹੈ, ਉਹਦੇ ਆਉਣ 'ਚ ਕੋਈ ਸ਼ੱਕ ਨਹੀਂ। ਵਨ ਅੱਲਾ ਯਬਾਜ਼ੁ ਮਨ ਫਿਲ ਕਬੂਰ, ਔਰ ਇਹ ਕਿ ਅੱਲਾ ਤਾਲਾ ਜਿਹੜੇ ਕਬਰਾਂ 'ਚ ਨੇ ਉਹਨਾਂ ਨੂੰ ਜ਼ਿੰਦਾ ਕਰਕੇ ਬਾਹਰ ਲਿਆ ਖੜਾ ਕਰੇਗਾ। ਮਮਿਨ ਨਾਸੀ ਮੈਂ ਯੁਜਾਦਿਲ ਫਿੱਲਾਹੀ ਬਿਗੈਰੀ ਇਲਮਿਨ ਵਲਾ ਹੁਦਮ ਵਲਾ ਕਿਤਾਬ ਮੁਨੀਰ, ਇਲਮ ਤਿੰਨ ਤਰ੍ਹਾਂ ਤੋਂ ਹਾਸਲ ਹੁੰਦਾ। ਇੱਕ ਤਾਂ ਇਲਮ ਹੈ ਜਿਹੜਾ ਇਨਸਾਨ ਆਪਣੇ ਤਜਰਬੇ ਤੋਂ ਹਾਸਲ ਕਰਦਾ, ਅੱਖਾਂ ਨਾਲ ਦੇਖਦਾ, ਕੰਨਾਂ ਨਾਲ ਸੁਣਦਾ, ਔਰ ਫਿਕਰ ਕਰਦਾ। ਦੂਸਰਾ ਇਲਮ ਹੁੰਦਾ ਜਿਹੜਾ ਇਨਸਾਨ ਨੂੰ ਕਿਸੇ ਦੂਸਰੇ ਕੋਲ ਪਤਾ ਲੱਗਦਾ, ਦੂਸਰਾ ਦੱਸਦਾ, ਇਨਸਾਨ ਦੇ ਇਲਮ 'ਚ ਇਜ਼ਾਫਾ ਹੁੰਦਾ। ਔਰ ਤੀਸਰਾ ਇਲਮ ਜਿਹੜਾ ਉਹ ਇੱਕ ਰੋਸ਼ਨ ਕਿਤਾਬ ਦੇ ਜ਼ਰੀਏ, ਯਾਨੀ ਵਹੀ ਦੇ ਜ਼ਰੀਏ ਇਨਸਾਨ ਨੂੰ ਹਾਸਲ ਹੁੰਦਾ। ਅਤੇ ਕਿੱਥੇ ਕਿਹਾ ਗਿਆ ਕਿ ਲੋਕਾਂ 'ਚੋਂ ਕੁਛ ਉਹ ਵੀ ਹੈ ਜਿਹੜੇ ਬਗੈਰ ਤਜਰਬੇ ਦੇ ਇਲਮ ਤੋਂ, ਔਰ ਬਗੈਰ ਕਿਸੇ ਦੂਸਰੇ ਦੀ ਰਹਿਨੁਮਾਈ ਤੋਂ, ਔਰ ਬਗੈਰ ਕਿਸੇ ਆਸਮਾਨੀ ਕਿਤਾਬ ਤੋਂ ਅੱਲਾ ਦੇ ਬਾਰੇ ਝਗੜਨਾ ਸ਼ੁਰੂ ਕਰ ਦਿੰਦੇ ਨੇ। ਸਾਨੀਆ ਇਤਫੀ ਇਲੀ ਯੁਦਿਲ ਅਨ ਸਬੀਲਿਲਾਹ, ਔਰ ਇਹ ਲੋਕ ਜਿਹੜੇ ਹਨ ਤਕੱਬਰ ਦੇ ਨਾਲ, ਵਡਿਆਈ ਦੇ ਨਾਲ ਗਰਦਨ ਮੋੜ ਲੈਂਦੇ ਨੇ ਇਸ ਤਰ੍ਹਾਂ ਕਰਕੇ ਅੱਲਾ ਦੇ ਰਸਤੇ ਤੋਂ। ਲਹੂ ਫਿ ਦੁਨੀਆ ਖਿਜ਼ਯੁਨ ਵਨੁਜ਼ੀਕੁਹੁ ਯੌਮਲ ਕਿਆਮਤ ਅਜ਼ਾਬ ਅਲ ਹਰੀਕ, ਐਸੇ ਬੰਦਿਆਂ ਨੂੰ ਅਸੀਂ ਦੁਨੀਆ ਦੇ ਵਿੱਚ ਵੀ ਰੁਸਵਾ ਕਰਾਂਗੇ, ਬੇਇੱਜ਼ਤ ਕਰਾਂਗੇ, ਔਰ ਕਿਆਮਤ ਵਾਲੇ ਦਿਨ ਅਸੀਂ ਇਹਨਾਂ ਨੂੰ ਜਹਨਮ ਦੀ ਅੱਗ ਦਾ ਮਜ਼ਾ ਚਖਾਵਾਂਗੇ। ਜ਼ਾਲਿਕਾ ਵੀ ਮਾਂ ਕਦਮਤ ਯਦਾ ਕਾ, ਔਰ ਕਿਹਾ ਜਾਏਗਾ ਇਸ ਤੁਹਾਡੀ ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਹੈ ਜਿਹੜੀ ਤੁਸੀਂ ਅੱਗੇ ਭੇਜੀਆਂ ਸਨ। ਅਨ ਅੱਲਾਹ ਲੈਸਾ ਬਿਜ਼ਲਾਮ ਲਿਲ ਅਬੀਦ, ਔਰ ਅੱਲਾਹ ਬੰਦਿਆਂ 'ਤੇ ਕੋਈ ਜ਼ਿਆਦਤੀ ਕਰਨ ਵਾਲਾ ਨਹੀਂ। ਮਮਿਨ ਨਾਸ ਮੈਂ ਯਾਬੁਦ ਉੱਲਾਹ ਅਲਾ ਹਰਫਿਨ, ਔਰ ਲੋਕਾਂ 'ਚ ਕੁਛ ਉਹ ਵੀ ਹੈ ਜਿਹੜੇ ਕਿਨਾਰੇ ਕਿਨਾਰੇ ਰਹਿ ਕੇ ਬੰਦਗੀ ਕਰਦੇ ਅੱਲਾ ਦੀ, ਯਾਨੀ ਵਿੱਚ ਸਮੁੰਦਰ ਦੇ ਨਹੀਂ ਕੁੱਦੇ ਕਿ ਜੋ ਹੋਵੇ ਸੋ ਹੋਵੇ। ਅੱਲਾ ਦੀ ਬੰਦਗੀ ਦਾ ਤਕਾਜ਼ਾ ਕੀ ਹੈ ਕਿ ਬੰਦਾ ਆਪਣੇ ਆਪ ਨੂੰ ਅੱਲਾ ਦੇ ਹਵਾਲੇ ਕਰ ਦੇਵੇ, ਜੋ ਮੇਰਾ ਰੱਬ ਮੇਰੇ ਵਾਸਤੇ ਲਿਖੇ, ਜੋ ਮੈਨੂੰ ਦੇਵੇ ਮੈਨੂੰ ਕਬੂਲ ਹੈ, ਔਰ ਜਿਹੜਾ ਹੁਕਮ ਮੈਨੂੰ ਦੇਵੇ ਉਹ ਸਿਰ ਅੱਖਾਂ 'ਤੇ ਮੈਂ ਕਰਾਂਗਾ। ਕਿਨਾਰੇ ਰਹਿ ਕਰਨਾ ਕੀ ਹੈ ਕਿ ਮਿੱਠਾ ਮਿੱਠਾ ਹੱਬ ਅਤੇ ਕੌੜਾ ਕੌੜਾ ਥੂ, ਫੈਨਾ ਸਾਹਬਾ ਉਹ ਖੈਰੋਂ ਇਤਮਾਨ ਨਾ ਬਹੀ, ਔਰ ਅਗਰ ਉਹਨੂੰ ਦੁਨੀਆਂ ਦਾ ਕੋਈ ਫਾਇਦਾ ਪਹੁੰਚੇ ਤਾਂ ਉਹ ਬੜਾ ਮੁਤਮਇਨ ਹੁੰਦਾ ਹੈ, ਬੜਾ ਖੁਸ਼ ਹੁੰਦਾ ਉਹਦੇ ਤੇ। ਵਈ ਨਾ ਸਾਹਬਾ ਤੂੰ ਫਿਤਨਾ ਤੂੰ ਨਿਲ ਕਲਬ ਆ ਲਵਜੀ, ਔਰ ਜਦੋਂ ਕੋਈ ਮੁਸੀਬਤ ਆਵੇ ਤਕਲੀਫ ਆਵੇ ਤਾਂ ਇਸਲਾਮ ਤੋਂ ਹੀ ਦੌੜ ਜਾਵੇ। ਖਸਰਤ ਦੁਨੀਆ ਵਾਲਾ ਆਖਰਾ, ਐਸੇ ਬੰਦੇ ਦੀ ਦੁਨੀਆ ਵੀ ਬਰਬਾਦ ਹੋਈ ਤੇ ਆਖਰਤ ਵੀ। ਜ਼ਾਲਿਕਾ ਹੁਵਲ ਖੁਸਰਾਨੁਲ ਮੁਬੀਨ, ਔਰ ਇਹ ਬੜੀ ਖੁੱਲੀ ਖੁੱਲੀ ਖੁੱਲਾ ਖੁੱਲਾ ਨੁਕਸਾਨ ਹੋਏਗਾ, ਘਾਟਾ ਹੋਏਗਾ। ਯਦੂ ਮਿਨ ਦੂਨ ਇਲਾਹ ਮਾਲਾ ਯਦਰੂਹੁ ਮਾਲਾ ਯਨਫਉ, ਅੱਲਾਹ ਨੂੰ ਛੱਡ ਕੇ ਉਹ ਉਹਨਾਂ ਚੀਜ਼ਾਂ ਨੂੰ ਪੁਕਾਰਦਾ ਮਦਦ ਵਾਸਤੇ ਜਿਹੜੀਆਂ ਨਾ ਉਹਨੂੰ ਕੋਈ ਨੁਕਸਾਨ ਪਹੁੰਚਾ ਸਕਦੀਆਂ ਹੋਣ ਅਤੇ ਨਾ ਫਾਇਦਾ। ਜ਼ਾਲਿਕਾ ਹੁਵਲ ਦਲਾਲੁਲ ਬਈਦ, ਇਹ ਤਾਂ ਪਟਕ ਕੇ ਬਹੁਤ ਦੂਰ ਜਾਣਾ ਹੋਏਗਾ ਸਿੱਧੇ ਰਸਤੇ ਤੋਂ। ਯਦੂ ਲਮਨ ਦਰੂਹੁ ਅਕਰਬੁ ਮਿਨ ਨਫਈ, ਔਰ ਅੱਲਾਹ ਨੂੰ ਛੱਡ ਕੇ ਉਹ ਉਹਨੂੰ ਪੁਕਾਰਦਾ ਜਿਹਦਾ ਨੁਕਸਾਨ ਉਹਦੇ ਫਾਇਦੇ ਤੋਂ ਬਹੁਤ ਹੈ। ਲਬੀ ਸਲ ਮੌਲਾ ਵਬੀ ਸਲ ਅਸ਼ੀਰ, ਕਿਆ ਹੀ ਬੁਰਾ ਦੋਸਤ ਹੈ ਉਹ, ਔਰ ਕਿਆ ਹੀ ਬੁਰੀ ਸੁਹਬਤ ਹੈ ਉਹਦੀ। ਇਨ ਅੱਲਾ ਯੁਦਖੁਲਦੀਨ ਅਮਨੁ ਵਅਮਿਲੁ ਸਾਲਿਹਾਤਿ ਜੰਨਾਤਿਨ ਤਜਰੀ ਮਿਨ ਤਹਤਿਹਾ ਅਲ-ਅਨਹਾਰ, ਸ਼ੱਕ ਨਹੀਂ ਕਿ ਅੱਲਾ ਉਹਨਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਣਗੇ ਅਤੇ ਚੰਗੇ ਅਮਲ ਕਰਨਗੇ ਐਸੀਆਂ ਬਾਗਾਂ 'ਚ ਦਾਖਲ ਕਰੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣ। ਇਨ ਅੱਲਾ ਯਫਅਲੁ ਮਾ ਯੁਰੀਦ, ਅੱਲਾ ਜੋ ਚਾਹੇ ਕਰਦਾ ਹੈ। ਮਨ ਕਾਨਾ ਯਜ਼ੁੰਨੁ ਅੱਲਾ ਯਨਸੁਰਹੁ ਅੱਲਾਹੁ ਫਿਦ ਦੁਨੀਆ ਵਲ ਆਖਿਰਾ, ਜਿਹਦਾ ਇਹ ਖਿਆਲ ਹੋਵੇ ਕਿ ਅੱਲਾ ਹੁਣ ਦੁਨੀਆ ਅਤੇ ਆਖਰਤ 'ਚ ਉਹਦੀ ਕੋਈ ਮਦਦ ਨਹੀਂ ਕਰੇਗਾ। ਫਲ ਯਮਦੁਦ ਬਿ ਸਬਬ ਇਨ ਅਲ-ਸਮਾਈ, ਉਹ ਇੱਕ ਰੱਸੀ ਬੰਨੇ ਤਾਂ ਆਪਣੇ ਆਪ ਨੂੰ ਟੰਗ ਲਵੇ ਕਿਸੇ ਉੱਤੇ ਕਿਸੇ ਚੀਜ਼ ਦੇ ਨਾਲ, ਸੁਮਲ ਯਕਤਾ, ਔਰ ਫਿਰ ਰੱਸੀ ਕੱਟ ਦੇਵੇ, ਯਾਨੀ ਤੜਾਮ ਥੱਲੇ ਆ ਕੇ ਡਿੱਗੇਗਾ, ਯਾਨੀ ਖੁਦਕੁਸ਼ੀ ਕਰ ਲਵੇ। ਫਲ ਯਨਜ਼ੁਰ, ਫਿਰ ਦੇਖੇ, ਹਲ ਯੁਜ਼ਹਿ ਬੰਨਾ ਕੈਦੁਹੁ ਮਾ ਯਗੀਜ਼, ਕਿਸ ਤਰ੍ਹਾਂ ਉਹਦਾ ਗੁੱਸਾ ਠੀਕ ਹੋ ਜਾਂਦਾ। ਵਕਜ਼ਾਲਿਕ ਅੰਜ਼ਲਨਾਹੁ ਆਯਾਤਿਨ ਬਯਿਨਾਤਿਨ, ਇਸ ਤਰ੍ਹਾਂ ਅਸੀਂ ਕੁਰਾਨ ਸ਼ਰੀਫ ਨੂੰ ਖੁੱਲੀਆਂ ਖੁੱਲੀਆਂ ਨਿਸ਼ਾਨੀਆਂ ਬਣਾ ਕੇ ਉਤਾਰਿਆ। ਵਅਨ ਅੱਲਾਹ ਯਹਦੀ ਮਾ ਯੁਰੀਦ, ਔਰ ਅੱਲਾਹ ਜਿਹਨੂੰ ਚਾਹਦਾ ਰਸਤਾ ਦਿਖਾਉਂਦਾ ਹੈ। ਇਨ ਅੱਲਦੀਨ ਆਮਨੁ ਵੱਲਦੀਨ ਹਾਦੂ ਵਸਵਾਬੀਨ ਮਨ ਨਸਾਰਾ ਵਲ ਮਜੂਸ ਵੱਲਦੀਨ ਅਸ਼ਰਕੂ, ਸ਼ੱਕ ਨਹੀਂ ਈਮਾਨ ਵਾਲੇ ਯਹੂਦੀ ਅਤੇ ਸਾਬੀ ਅਤੇ ਈਸਾਈ ਅਤੇ ਮਜੂਸੀ, ਵੱਲਦੀਨ ਅਸ਼ਰਕੂ, ਔਰ ਉਹ ਲੋਕ ਜਿਹੜੇ ਸ਼ਿਰਕ ਕਰਦੇ ਨੇ ਮੁਸ਼ਰਕੀਨ। ਇਨ ਅੱਲਾਹ ਯਫਸਿਲੁ ਬੈਨਹੁਮ ਯੌਮ ਅਲ-ਕਿਆਮਾ, ਅੱਲਾਹ ਤਾਲਾ ਉਹਨਾਂ ਦੇ ਦਰਮਿਆਨ ਕਿਆਮਤ ਵਾਲੇ ਦਿਨ ਫੈਸਲਾ ਕਰੇਗਾ। ਇਨ ਅੱਲਾਹ ਅਲਾ ਕੁੱਲ ਸ਼ਹੀਦ ਸ਼ਹੀਦ, ਅੱਲਾਹ ਤਾਲਾ ਹਰ ਚੀਜ਼ ਤੋਂ ਬਾਖਬਰ ਹੈ, ਹਰ ਜਗ੍ਹਾ ਮੌਜੂਦ ਹੈ। ਅਲਮ ਤਰ ਅਨ ਅੱਲਾਹ ਯਸਜੁਦ ਲਹੂ ਮਨ ਫਿਸ ਸਮਾਵਾਤਿ ਵ ਮਨ ਫਿਲ ਅਰਦਿ ਵ ਸ਼ਮਸੁ ਵਲ ਕਮਰੁ ਵ ਨੁਜੂਮੁ ਵਲ ਜਿਬਾਰੁ ਵ ਸ਼ਜਰੁ ਵ ਦਵਾਬੁ ਵ ਕਸੀਰੁ ਮਿਨ ਅੰਨਾਸ, ਕਿਆ ਤੁਸੀਂ ਦੇਖਿਆ ਨਹੀਂ ਕਿ ਅੱਲਾਹ ਤਾਲਾ ਦੇ ਸਾਹਮਣੇ ਹੀ, ਅੱਲਾਹ ਪਾਕ ਦੇ ਸਾਹਮਣੇ ਹੀ ਝੁਕਦੇ ਨੇ ਸਾਰੇ ਜਿਹੜੇ ਅਸਮਾਨਾਂ ਦੇ ਵਿੱਚ ਨੇ ਜਾਂ ਜ਼ਮੀਨ ਦੇ ਵਿੱਚ ਨੇ, ਅਤੇ ਸੂਰਜ ਅਤੇ ਚੰਨ ਅਤੇ ਸਿਤਾਰੇ ਅਤੇ ਪਹਾੜ ਅਤੇ ਦਰਖਤ ਅਤੇ ਸਾਰੇ ਜ਼ਮੀਨ ਵਿੱਚ ਤੁਰਨ ਫਿਰਨ ਵਾਲੇ ਜਾਨਵਰ ਅਤੇ ਲੋਕਾਂ ਦੀ ਅਕਸਰੀਅਤ, ਇਨਸਾਨਾਂ 'ਚੋਂ ਵੀ ਅਕਸਰ ਅੱਲਾਹ ਦੇ ਸਾਹਮਣੇ ਝੁਕਦੇ ਨੇ। ਵਾ ਕਸੀਰੁਨ ਹੱਕਾ ਅਲੇ ਹਿਲ ਅਦਾਬ, ਪਰ ਬਹੁਤ ਸਾਰਿਆਂ ਦੇ ਉੱਤੇ ਅੱਲਾਹ ਤਾਲਾ ਦਾ ਅਜ਼ਾਬ ਹੱਕ ਹੋ ਜਾਏਗਾ, ਯਾਨੀ ਉਹ ਅਜ਼ਾਬ ਦੇ ਹੱਕਦਾਰ ਹੋ ਜਾਣਗੇ। ਮਮਈ ਯੂਹਿਨ ਅੱਲਾਹ ਫਮਾ ਲਹੂ ਮਿਮ ਮੁਕਰਿਮ, ਔਰ ਜਿਹਨੂੰ ਅੱਲਾਹ ਦਲੀਲ ਕਰੇ ਉਹਨੂੰ ਕੋਈ ਇੱਜ਼ਤ ਦੇਣ ਵਾਲਾ ਨਹੀਂ। ਇਨ ਅੱਲਾਹ ਯਫਅਲੁ ਮਾ ਯਸ਼ਾ, ਸ਼ੱਕ ਨਹੀਂ ਅੱਲਾਹ ਤਾਲਾ ਜੋ ਚਾਹੁੰਦਾ ਕਰਦਾ। ਸਜਦਾ ਕਰ ਲਓ, ਆਇਤ ਸਜਦਾ। ਹਾਦਾਨ ਖਸਮਾਨ ਇਖਤਸਮੂ ਫੀ ਰੱਬਿਹਿਮ, ਇਹ ਦੋ ਗਰੋਹ, ਇਹ ਦੋ ਜਥੇ ਇੱਕ ਦੂਸਰੇ ਦੇ ਦੁਸ਼ਮਣ ਹਨ, ਆਪਣੇ ਰੱਬ ਦੇ ਬਾਰੇ ਝਗੜਦੇ ਰਹਿੰਦੇ ਨੇ। ਫਲਦੀ ਨੇ ਕਫਰੂ ਕੁੱਤਿਆਤ ਲਹੁਮ ਸਿਆਬ ਉਮ ਮਿਨਾਰ, ਅਤੇ ਜਿਸ ਤਰ੍ਹਾਂ ਕਾਫਰਾਂ ਦਾ ਤਾਲੁਕ ਹੈ, ਉਹਨਾਂ ਦੇ ਕੱਪੜੇ ਅੱਗ ਦੇ ਤਿਆਰ ਕੀਤੇ ਜਾਣਗੇ। ਜੁਸਬੂ ਮਿਨ ਫੌਕ ਰੋਸੀ ਹਿਮੁਲ ਹਮੀਮ, ਔਰ ਫਿਰ ਉਹਨਾਂ ਦੇ ਉੱਤੇ ਉਬਲਦਾ ਪਾਣੀ ਪਾਇਆ ਜਾਏਗਾ ਉਹਨਾਂ ਦੇ ਸਿਰਾਂ ਦੇ ਉੱਤੇ। ਯੁਸਹਰੂ ਬਿਹੀ ਮਾਫੀ ਬਤੂਨਿਹਿਮ ਵਲ ਜਨੂਦ, ਉਹਦੇ ਨਾਲ ਉਹਨਾਂ ਦੇ ਢਿੱਡਾਂ ਦੇ ਅੰਦਰ ਅੰਦਰ ਸਭ ਕੁਝ ਜਿਹੜਾ ਉਹ ਗਲ ਜਾਏਗਾ। ਵਲਹੁ ਮਕਾਮੁ ਮਿਨ ਹਦੀਦ, ਔਰ ਉਹਨਾਂ ਨੂੰ ਕੁੱਟਣ ਵਾਸਤੇ, ਉਹਨਾਂ ਨੂੰ ਮਾਰਨ ਵਾਸਤੇ ਲੋਹੇ ਦੇ ਥੋੜੇ ਹੋਣਗੇ। ਕੁੱਲਮਾ ਅਰਾਦੂ ਯਖਰੁਜੂ ਮਿਨਹਾ ਮਿਨ ਗਮ ਮਿਨ ਉਈ ਦੂਫੀਹਾ, ਜਦੋਂ ਵੀ ਉਹ ਚਾਹਣਗੇ ਕਿ ਉਹ ਦੋਜ਼ਖ ਦੀ ਤਕਲੀਫ ਵਿੱਚੋਂ ਨਿਕਲ ਆਉਣ, ਉਈ ਦੂਫੀਹਾ ਉਹਨਾਂ ਨੂੰ ਵਾਪਸ ਉਹਦੇ 'ਚ ਮੋੜਤਾ ਜਾਏਗਾ, ਔਰ ਕਿਹਾ ਜਾਏਗਾ ਵਜ਼ੂ ਕੋ ਅਜ਼ਾਬ ਅਲ ਹਰੀਕ, ਕਿ ਚੱਖੋ ਸੜਨ ਦੇ ਅਜ਼ਾਬ ਦਾ ਮਜ਼ਾ। ਬਾਰਕ ਅੱਲਾਹੁ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵ ਇਯਾਕੁਮ ਬਿਲ ਆਯਾਤ ਵ ਜ਼ਿਕਰ ਹਕੀਮ।
ਸ਼ਮਹਮਦੂਨਾ ਹੁਵਾ
العلم.